ਪੌਂਟਾ ਸਾਹਿਬ ਤੋਂ ਚੱਲ ਕੇ ਗੁਰਦੇਵ ਜੀ ਨਰਾਇਣਗੜ੍ਹ ਦੇ ਲਾਗੇ ਸਤਿਗੁਰਾਂ ਦਾ ਪਾਵਨ ਸਥਾਨ ਹੈ ਗੁਰਦੁਆਰਾ ਟੋਕਾ ਸਾਹਿਬ, ਇਸ ਜਗ੍ਹਾ ਤੇ ਆ ਕੇ ਪੜਾਅ ਕੀਤਾ। ਤਕਰੀਬਨ 13 ਦਿਨ ਸਤਿਗੁਰੂ ਜੀ ਇੱਥੇ ਰਹੇ। ਦੋ ਪਿੰਡ ਸਨ, ਇੱਕ ਪਿੰਡ ਦਾ ਨਾਮ ਲਾਹਾ ਸੀ, ਦੂਸਰੇ ਪਿੰਡ ਦਾ ਨਾਮ ਟੋਟਾ ਸੀ। ਇੱਕ ਪਿੰਡ ਚ ਰੰਗੜ ਰਹਿੰਦੇ ਸੀ, ਦੂਸਰੇ ਚ ਫਕੀਰ ਫਕੀਰ ਰਹਿੰਦੇ ਸਨ। ਰੰਗੜਾਂ ਦੇ ਪਿੰਡ ਵਿੱਚੋਂ ਕੁਝ ਬੰਦੇ ਗਏ, ਸਤਿਗੁਰਾਂ ਦੇ ਦੋ ਊਂਟ ਚੋਰੀ ਕਰਕੇ ਲੈ ਗਏ। ਪਾਤਸ਼ਾਹ ਨੇ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੁਲਾ ਕੇ ਪੁੱਛਿਆ, ਪਰ ਕਿਸੇ ਨੇ ਦੱਸ ਨਹੀਂ ਪਾਈ। ਇੱਕ ਫਕੀਰ ਨੂੰ ਗੁਰਦੇਵ ਨੇ ਰੰਗੜਾਂ ਦੇ ਪਿੰਡ ਮੰਗਣ ਦੇ ਬਹਾਨੇ ਭੇਜਿਆ ਕਿ ਜਾ ਕੇ ਘਰਾਂ ਦੇ ਵਿੱਚ ਵੇਖੋ ਕਿੱਥੇ ਊਂਠ ਵੱਧੇ ਹਨ। ਫਕੀਰ ਨੇ ਆ ਕੇ ਵੇਖ ਕੇ ਦੱਸਿਆ, ਇੱਕ ਘਰ ਵਿੱਚ ਸਤਿਗੁਰੂ ਜੀ ਆਪ ਜੀ ਦੇ ਦੋਵੇਂ ਊਂਠ ਬੰਨੇ ਹੋਏ ਨੇ। ਦੁਬਾਰਾ ਰੰਗੜਾਂ ਨੂੰ ਸੱਦਿਆ, ਤਾੜਨਾ ਕੀਤੀ ਕਿ ਜੇ ਸਾਡੀ ਫੌਜ ਤੁਹਾਡੇ ਪਿੰਡ ਚ ਗਈ ਤੇ ਪਿੰਡ ਉਜੜੇਗਾ, ਸਭ ਨੂੰ ਦੰਡ ਮਿਲੇਗਾ। ਤੁਸੀਂ ਪਹਿਲਾਂ ਵੀ ਝੂਠ ਬੋਲ ਕੇ ਚੋਰ ਦੀ ਹਾਮੀ ਭਰੀ ਹੈ, ਦੋਵੇਂ ਊਂਠ ਲਿਆ ਕੇ ਸਾਡੇ ਕੋਲ ਹਾਜ਼ਰ ਕਰੋ, ਤੁਹਾਨੂੰ ਸਦਾ ਹੀ ਟੋਟਾ ਰਹੇਗਾ। ਉਥੋਂ ਇਹ ਨਾਮ ਨਗਰ ਦਾ ਪ੍ਰਗਟ ਹੋ ਗਿਆ ਟੋਕਾ ਸਾਹਿਬ, ਕਿਉਂਕਿ ਸਤਿਗੁਰੂ ਜੀ ਇਸੇ ਪਿੰਡ ਦੀ ਜੂਹ ਵਿੱਚ ਟਿਕੇ ਹੋਏ ਸੀ। ਟੋਕਾ ਸਾਹਿਬ ਤੋਂ 13 ਦਿਨਾਂ ਬਾਅਦ ਸਤਿਗੁਰੂ ਜੀ ਨੇ ਚਾਲਾ ਮਾਰਿਆ। ਰਸਤੇ ਚ ਬਹੁਤ ਥਾਵਾਂ ਨੂੰ ਪਵਿੱਤਰ ਕਰਦਿਆਂ ਰਾਣੀ ਰਾਏਪੁਰ, ਜਿੱਥੇ ਇੱਕ ਰਾਣੀ ਰਾਏਪੁਰ ਵਿੱਚ ਰਾਜ ਕਰਦੀ ਸੀ, ਇਹਦਾ ਪਤੀ ਚਲਾਣੇ ਕਰ ਚੁੱਕਾ ਹੈ। ਇੱਕ ਬਾਲਕ ਹੈ ਇਹਦਾ ਘਰ ਵਿੱਚ ਛੋਟਾ, ਇਹਨੂੰ ਪਤਾ ਲੱਗਾ ਕਿ ਕਲਗੀਧਰ ਜੀ ਦੀ ਸਵਾਰੀ ਸਾਡੇ ਨਗਰੋਂ ਲੰਘਣੀ ਹੈ। ਨਗਰ ਤੋਂ ਬਾਰ ਬਾਰ ਆ ਕੇ ਸਤਿਗੁਰਾਂ ਨੂੰ ਸਵਾਗਤ ਕੀਤਾ, ਬੇਨਤੀ ਕੀਤੀ ਕਿ ਸਾਡੇ ਨਗਰ ਵਿੱਚ ਮਹਾਰਾਜ ਜੀ ਪੜਾ ਰੱਖੋ। ਇਹਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਗੁਰਦੇਵ ਜੀ ਰਾਣੀ ਰਾਏਪੁਰ ਨਗਰ ਵਿੱਚ ਉਤਾਰਾ ਕੀਤਾ ਹੈ। ਇਹਨੇ ਸਾਰੀ ਟਹਿਲ ਸੇਵਾ ਸਤਿਗੁਰਾਂ ਦੀ ਕਮਾਈ ਹੈ, ਘੋੜਿਆਂ ਵਾਸਤੇ ਦਾਣੇ ਪੱਠੇ ਦਾ ਘਾਹ ਪੱਠੇ ਦਾ ਪ੍ਰਬੰਧ ਕੀਤਾ ਹੈ, ਫੌਜ ਵਾਸਤੇ ਲੰਗਰ ਪਾਣੀ ਵਾਸਤੇ ਸਾਰੇ ਰਾਸ਼ਨ ਪਾਣੀ ਦਾ ਪ੍ਰਬੰਧ ਕੀਤਾ। ਲੰਗਰ ਤਿਆਰ ਹੋਏ, ਸ਼ਾਮ ਦਾ ਸਮਾਂ ਸੀ। ਭੋਜਨ ਆਦਿਕ ਗ੍ਰਹਿਣ ਕਰਨ ਤੋਂ ਬਾਅਦ ਗੁਰਦੇਵ ਨੇ ਰਾਤ ਨੂੰ ਆਸਣਾ ਤੇ ਸੁਖ ਮਾਣਨਾ ਕੀਤਾ, ਅਗਲਾ ਦਿਨ ਚੜ੍ਹਿਆ। ਰਾਣੀ ਨੇ ਆਪਣੇ ਮਹਿਲਾਂ ਚ ਇਸ਼ਨਾਨ ਪਾਨ ਕਰਕੇ ਸਵੱਛ ਵਸਤਰ ਧਾਰ ਕੇ, ਜਿੰਨੇ ਇਹਦੀ ਰਸੋਈ ਦੇ ਵਿੱਚ ਰਸੋਈਏ ਸੀ ਉਹਨਾਂ ਨੂੰ ਵੀ ਇਸ਼ਨਾਨ ਪਾਨ ਕਰਵਾਇਆ ਕਿ ਸੁਚਮਤਾ ਨਾਲ ਲੰਗਰ ਤਿਆਰ ਕਰੋ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੇ ਮਹਿਲ ਚ ਸੱਦ ਕੇ ਲੰਗਰ ਪ੍ਰਸ਼ਾਦਾ ਛਕਾਉਣ ਦੀ ਇਹਦੀ ਇੱਛਾ ਹੈ। ਜਿਵੇਂ ਸਤਿਗੁਰੂ ਜੀ ਇਹਦੀ ਭਾਵਨਾ ਪੂਰੀ ਕਰ ਰਹੇ ਹਨ, ਕਿਲੇ ਚ ਚਰਨ ਪਾ ਰਹੇ ਹਨ, ਅੱਜ ਵੀ ਉਸ ਕਿਲੇ ਵਿੱਚ ਸਤਿਗੁਰੂ ਕਲਗੀਧਰ ਜੀ ਦਾ ਪਾਵਨ ਇਤਿਹਾਸਕ ਸਥਾਨ ਸੁਸ਼ੋਭਿਤ ਹੈ। ਉਹ ਪੁਰਾਤਨ ਦਰਖਤ ਵੀ ਸੁਸ਼ੋਭਿਤ ਹੈ ਜਿਹਦੇ ਥੱਲੇ ਸਤਿਗੁਰੂ ਕਲਗੀਧਰ ਜੀ ਨੇ ਆਸਣ ਲਾਇਆ ਸੀ। ਸੰਗਤਾਂ ਦਰਸ਼ਨ ਦਾਰੇ ਕਰਦੀਆਂ ਹਨ। ਰਾਣੀ ਰਾਏਪੁਰ ਨਗਰ ਦਾ ਇਤਿਹਾਸ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜੇ ਵਿਸਥਾਰ ਸਹਿਤ ਸ਼ਰਧਾ ਨਾਲ ਭਾਵਨਾ ਨਾਲ ਲਿਖ ਰਹੇ ਹਨ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਪਾਵਨ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਬੌਰ ਪਟੇ ਨਿਜ ਮਨੁਜ ਤਬ ਬਿਨਤੀ ਇਮਗਾਈ।
ਜਦੋਂ ਮਹਿਲ ਵਿੱਚ ਕਿਲੇ ਵਿੱਚ ਇਹਨੇ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਕਰ ਲਿਆ, ਤਿਆਰ ਕਰਵਾ ਲਿਆ, ਫਿਰ ਇਹਦੇ ਆਪਣੇ ਕੁਝ ਸੇਵਾਦਾਰ ਜਿਹੜੇ ਇਹਦੇ ਖਾਸ ਵਜ਼ੀਰ ਸੀ ਇਹਦੇ ਨਾਲ ਸਹਿਯੋਗੀ ਬਣ ਕੇ ਸਾਰੇ ਰਾਏਪੁਰ ਨਗਰ ਦੀ ਰਾਜ ਭਾਗ ਦਾ ਸਾਰਾ ਪ੍ਰਬੰਧ ਕਰਦੇ ਸਨ। ਇਹਨੇ ਉਹਨਾਂ ਅਹਿਲਕਾਰਾਂ ਨੂੰ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਭੇਜਿਆ, ਕਿਉਂਕਿ ਸਤਿਗੁਰੂ ਜੀ ਨੇ ਨਗਰ ਦੇ ਬਾਰ ਬਾਰ ਡੇਰਾ ਕੀਤਾ ਹੋਇਆ ਸੀ। ਨਗਰ ਦੇ ਬਾਰ ਬਾਰ ਗੁਰਦੇਵ ਜੀ ਨੇ ਉਤਾਰਾ ਕੀਤਾ ਹੋਇਆ ਸੀ, ਪੜਾਅ ਕੀਤਾ ਸੀ, ਉਥੇ ਭੇਜਿਆ।
ਅੰਤਰ ਆਵੇ ਪ੍ਰਾਤ ਕੋ ਲੈ ਸਿੱਖ ਸਮੁਦਾਈ,
ਬੇਨਤੀ ਇਹ ਕਹਿਰ ਕਰਕੇ ਭੇਜਿਆ ਆਪਣੇ ਸੇਵਾਦਾਰਾਂ ਨੂੰ ਕਿ ਕੱਲ ਸਵੇਰੇ, ਕਿਉਂਕਿ ਸ਼ਾਮ ਦੇ ਸਮੇਂ ਮਹਾਰਾਜ ਜੀ ਉਤਰੇ ਸਨ ਇੱਥੇ, ਲੰਗਰ ਪਾਣੀ ਦੀ ਇੱਕ ਦਿਨ ਦੀ ਰਸਤ ਬਸਤ ਹਾਜ਼ਰ ਕਰ ਦਿੱਤੀ ਹੈ, ਅਗਲੇ ਦਿਨ ਸਵੇਰ ਵਾਸਤੇ ਬੇਨਤੀ ਕਰਨ ਲਈ ਭੇਜਿਆ ਕਿ ਮਹਾਰਾਜ ਕੱਲ ਪ੍ਰਾਤ ਸਵੇਰੇ ਆਪ ਜੀ ਕਿਲੇ ਦੇ ਅੰਦਰ ਆਓ, ਮਹਿਲ ਦੇ ਅੰਦਰ ਆ ਕੇ ਚਰਨ ਪਾਓ।
ਅਚੇ ਆਹਾਰਨ ਬੈਠ ਕਰ ਹੋਏ ਪੌਨ ਪੁਨੀਤਾ।
ਮੇਰੀ ਇੱਛਾ ਹੈ ਕਿ ਸਤਿਗੁਰੂ ਜੀ ਕਿਲੇ ਦੇ ਅੰਦਰ ਆ ਕੇ ਆਪਣੇ ਚਰਨ ਪਾ ਕੇ ਭੋਜਨ ਛਕਣ ਬੈਠ ਕੇ, ਜਦੋਂ ਮੇਰੇ ਘਰ ਵਿੱਚ ਮਹਿਲ ਵਿੱਚ ਆ ਕੇ ਕਲਗੀਧਰ ਜੀ ਬੈਠ ਕੇ ਸਜ ਕੇ ਭੋਜਨ ਛਕਣਗੇ ਤਾਂ ਇਹ ਥਾਂ ਮੇਰਾ ਇਹ ਘਰ ਪਵਿੱਤਰ ਹੋਵੇਗਾ, ਪਾਵਨ ਹੋਵੇਗਾ, ਸਤਿਗੁਰੂ ਜੀ ਦੇ ਚਰਨਾਂ ਦੀ ਛੂਹ ਦੇ ਨਾਲ ਇਹ ਅਸਥਾਨ ਪਵਿੱਤਰ ਹੋ ਜਾਵੇਗਾ।
ਇੱਕ ਮੁਕਾਮ ਪ੍ਰਭ ਜੀ ਕਰੇ ਆਸਾ ਮੋਇ ਚੀਤਾ।
ਮੇਰੇ ਮਨ ਦੀ ਇਹ ਵੀ ਆਸਾ ਹੈ ਕਿ ਸਤਿਗੁਰੂ ਜੀ ਕੱਲ ਦਾ ਦਿਨ ਇੱਕ ਦਿਨ ਹੋਰ ਇੱਥੇ ਪੜਾ ਰੱਖਣ, ਕਿਉਂਕਿ ਪਹਿਲਾਂ ਇਹਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਕੇਵਲ ਇੱਕ ਰਾਤ ਦਾ ਹੀ ਇੱਥੇ ਪੜਾ ਰੱਖ ਲੋ, ਪਰ ਹੁਣ ਇਹਨੇ ਆਪਣੀ ਭਾਵਨਾ ਪ੍ਰਗਟ ਕੀਤੀ ਵੀ ਕੱਲ ਸਵੇਰੇ ਸਤਿਗੁਰੂ ਜੀ ਭੋਜਨ ਛਕਣਗੇ, ਦੁਪਹਿਰਾ ਹੋ ਜਾਣਾ, ਕੱਲ ਤਾਂ ਫਿਰ ਚੱਲ ਨਹੀਂ ਸਕਣਗੇ, ਇਸ ਕਰਕੇ ਸਤਿਗੁਰਾਂ ਨੂੰ ਬੇਨਤੀ ਕਰਨਾ ਕਿ ਕੱਲ ਦਾ ਦਿਨ ਇੱਕ ਰਾਤ ਦਾ ਪੜਾ ਸਤਿਗੁਰੂ ਜੀ ਹੋਰ ਇਸ ਨਗਰ ਵਿੱਚ ਕਰਨ ਤੇ ਜੀਵਾਂ ਦਾ ਭਲਾ ਕਰਨ।
ਸੁਪਤ ਜਥਾ ਸੁਖ ਸਭ ਪਏ ਕਰ ਖਾਨ ਅਰਪਾਨਾ।
ਰਾਣੀ ਦੇ ਅਹਿਲਕਾਰਾਂ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਜੀ ਨੇ ਬੇਨਤੀ ਪ੍ਰਵਾਨ ਕੀਤੀ ਕਿ ਕੱਲ ਸਵੇਰੇ ਕਿਲੇ ਵਿੱਚ ਅਸੀਂ ਆਵਾਂਗੇ। ਰਾਤ ਦਾ ਸਮਾਂ ਸੀ, ਲੰਗਰ ਪ੍ਰਸ਼ਾਦਾ ਸਤਿਗੁਰੂ ਜੀ ਨੇ ਵੀ ਛਕਿਆ, ਨਾਲ ਜਿੰਨੇ ਮਹਾਰਾਜ ਜੀ ਦੇ ਸਿਪਾਹੀ ਨੇ ਗੁਰਸਿੱਖ ਨੇ ਸਭ ਨੇ ਲੰਗਰ ਪ੍ਰਸ਼ਾਦਾ ਛਕਿਆ ਤੇ ਆਪੋ ਆਪਣੇ ਆਸਣਾਂ ਤੇ ਸੁੱਖ ਨਾਲ ਸੌਣ ਲੱਗੇ।
ਨ੍ਰਿਪਨੀ ਉੱਠ ਬੱਡ ਪ੍ਰਾਤ ਕੋ ਕਰਵਾਈ ਇਸ਼ਨਾਨਾ।
ਇੱਧਰ ਜਿਹੜੀ ਰਾਣੀ ਸੀ ਇਹਨੇ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਆਪ ਇਸ਼ਨਾਨ ਪਾਨ ਕੀਤਾ, ਫਿਰ ਜਿਹੜੇ ਇਹਦੇ ਲਾਂਗਰੀ ਸੀ ਰਸੋਈਏ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਇਸ਼ਨਾਨ ਪਾਨ ਕਰਨ ਦਾ ਹੁਕਮ ਕੀਤਾ ਵੀ ਸਾਰੇ ਇਸ਼ਨਾਨ ਪਾਨ ਕਰਕੇ ਸਾਫ਼ ਤੇ ਧੋਤੇ ਹੋਏ ਬਸਤਰ ਆਪਣੇ ਸਰੀਰ ਤੇ ਧਾਰਨ ਕਰੋ ਤੇ ਫਿਰ ਗੁਰੂ ਸਾਹਿਬ ਜੀ ਲਈ ਲੰਗਰ ਤਿਆਰ ਕਰਨਾ। ਖਾਲਸਾ ਜੀ, ਪਵਿੱਤਰਤਾ ਦਾ ਬਾਹਮਣਵਾਦ ਨਾਲ ਕੋਈ ਸੰਬੰਧ ਨਹੀਂ ਹੁੰਦਾ। ਸਾਫ਼ ਸਫਾਈ ਰੱਖਣੀ, ਪਵਿੱਤਰਤਾ ਦਾ ਖਿਆਲ ਰੱਖਣਾ ਇਹ ਆਮ ਕਰਕੇ ਵਿਧੀ ਵਿਧਾਨ ਹੀ ਹੈ। ਹੁਣ ਅੱਜ ਕੱਲ੍ਹ ਜੇ ਕੋਈ ਪਵਿੱਤਰਤਾ ਰੱਖਦਾ, ਸਾਫ਼ ਸਫਾਈ ਦੀ ਗੱਲ ਕਰਦਾ ਤਾਂ ਸਾਡੇ ਕਈ ਵੀਰ ਪ੍ਰਚਾਰਕ ਜਿਹੜੇ ਨੇ ਉਹਨੂੰ ਬ੍ਰਾਹਮਣਵਾਦ ਦਾ ਨਾਂ ਦੇ ਦਿੰਦੇ ਹਨ ਵੀ ਸਾਫ਼ ਕੱਪੜੇ ਪਹਿਨ ਕੇ ਗੁਰੂ ਸਾਹਿਬ ਜੀ ਲਈ ਭੋਜਨ ਤਿਆਰ ਕਰਨਾ, ਇਸ਼ਨਾਨ ਪਾਨ ਕਰਕੇ, ਇਹਦੇ ਵਿੱਚ ਦੱਸੋ ਕਿਹੜਾ ਬ੍ਰਾਹਮਣਵਾਦ ਹੈ ਕਿ ਇੱਕ ਮੈਲੇ ਕੁਚੈਲੇ ਜੇ ਹੋ ਕੇ ਮੂੰਹ ਚ ਮੁਸ਼ਕ ਆਉਂਦੀ ਹੋਵੇ ਤੇ ਜਾ ਕੇ ਉੱਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਲੱਗ ਪਵੇ, ਉਹ ਚੰਗਾ ਜਾਂ ਇਸ਼ਨਾਨ ਪਾਨ ਕਰਕੇ ਚਿਹਰਾ ਸਜਾ ਕੇ ਸੋਹਣੇ ਤਰੀਕੇ ਦੇ ਨਾਲ ਸਾਫ਼ ਸੁਥਰੇ ਕੱਪੜੇ ਪਾ ਕੇ ਫਿਰ ਦੇਗ ਤਿਆਰ ਕਰੇ ਉਹ ਭਲਾ ਹੈ। ਅਸੀਂ ਵੀ ਜੇ ਆਪਣੇ ਆਪ ਤੇ ਵੇਖੀਏ ਵੀ ਸਾਡੇ ਸਾਹਮਣੇ ਮੈਲੇ ਕੁਚੈਲੇ ਕੱਪੜੇ ਕਿਸੇ ਪਾਏ ਹੋਣ, ਉਹ ਭੋਜਨ ਤਿਆਰ ਕਰਦਾ ਹੋਵੇ ਖਾਣ ਨੂੰ ਚਿੱਤ ਨਹੀਂ ਕਰਦਾ ਵੀ ਇਹ ਮੈਲੇ ਕੁਚੈਲੇ ਨੇ ਕੱਪੜੇ ਪਾਏ, ਹੱਥ ਪੈਰ ਵੀ ਚੰਗੀ ਤਰ੍ਹਾਂ ਧੋਤੇ ਨੇ, ਖਬਰੇ ਨਹੀਂ ਧੋਤੇ, ਗਿਲਾਨੀ ਆਉਂਦੀ ਹੈ ਤੇ ਜਦੋਂ ਗੁਰੂ ਈਸ਼ਵਰ ਵਾਸਤੇ ਭੋਜਨ ਤਿਆਰ ਕਰਨਾ ਫਿਰ ਉਹਦੇ ਲਈ ਕਿੰਨੀ ਸਾਨੂੰ ਸਾਫ਼ ਸਫਾਈ ਦਾ ਪਵਿੱਤਰਤਾ ਦਾ ਖਿਆਲ ਰੱਖਣਾ ਚਾਹੀਏ। ਤੋ ਜਦੋਂ ਗੁਰਬਾਣੀ ਦਾ ਪਾਵਨ ਮਾਂ ਵਾਕ ਉਚਾਰਨ ਕੀਤਾ ਜਾਂਦਾ ਸੁੱਚ ਹੋਵੇ ਤਾਂ ਸੱਚ ਪਾਈ ਹੈ, ਇਹਦੇ ਦੋਵੇਂ ਅਰਥ ਮਹਾਂਪੁਰਖਾਂ ਨੇ ਕੀਤੇ ਨੇ, ਸੁੱਚ ਹੋਵੇ ਤਾਂ ਸੱਚ ਪਾਈ ਹੈ, ਸੁੱਚ ਹੋਵੇ ਤਾਂ ਸੱਚ ਪਾਈ ਹੈ। ਜਦੋਂ ਤਾਂ ਦਾ ਵਿਸ਼ਰਾਮ ਅੱਗੇ ਪਿੱਛੇ ਕਰ ਦਿਓ ਤੇ ਦੋਨਾਂ ਦੇ ਅਰਥ ਤਬਦੀਲ ਹੋ ਜਾਂਦੇ ਹਨ। ਤੋ ਰਾਣੀ ਨੇ ਬਕਾਇਦਾ ਆਪਣੇ ਲਾਂਗਰੀਆਂ ਨੂੰ ਰਸੋਈਆਂ ਨੂੰ ਕਹਿ ਦਿੱਤਾ ਵੀ ਇਸ਼ਨਾਨ ਪਾਨ ਕਰਕੇ ਸਰੀਰ ਪੂਰਨ ਤੌਰ ਤੇ ਸਵੱਛ ਕਰਕੇ ਫਿਰ ਸਤਿਗੁਰੂ ਜੀ ਲਈ ਭੋਜਨ ਤਿਆਰ ਕਰਨਾ। ਆਪ ਵੀ ਰਾਣੀ ਰਸੋਈ ਵਿੱਚ ਆ ਗਈ ਹੈ, ਆਪ ਵੀ ਨਾਲ ਹੋ ਕੇ ਸਹਿਯੋਗੀ ਹੋ ਕੇ ਲੰਗਰ ਦੇ ਵਿੱਚ ਸੇਵਾ ਕਰਨ ਲੱਗੀ ਹੈ, ਕਿਉਂਕਿ ਖਾਲਸਾ ਜੀ ਲੰਗਰ ਦੇ ਵਿੱਚ ਜਦੋਂ ਖੁਦ ਆਪ ਆਪਣੇ ਹੱਥੀਂ ਕੋਈ ਸੇਵਾ ਕਰੀਏ ਉਹੀ ਸੇਵਾ ਗੁਰੂ ਪਾਤਸ਼ਾਹ ਦੇ ਚਰਣਾਂ 'ਚ ਪ੍ਰਵਾਨ ਹੁੰਦੀ ਹੈ। ਪਟਿਆਲੇ ਦੇ ਰਾਜੇ ਨੇ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਂਪੁਰਖ ਬੜੀ ਬੰਦਗੀ ਵਾਲੇ ਰੂਹ ਹੋਏ ਹਨ, ਜਿਨ੍ਹਾਂ ਬੇਅੰਤ ਹਜ਼ਾਰਾਂ ਲੱਖਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦੀ ਪੋਲ ਛਕਾ ਕੇ ਅੰਮ੍ਰਿਤਧਾਰੀ ਕੀਤਾ। ਮਾਲਵੇ ਦੇ ਇਲਾਕੇ ਵਿੱਚ ਬਹੁਤ ਜ਼ਿਆਦਾ ਸਿੱਖੀ ਦਾ ਭਾਰੀ ਪ੍ਰਚਾਰ ਪ੍ਰਸਾਰ ਮਸਤੂ ਆਣੇ ਵਾਲੇ ਮਹਾਂਪੁਰਖਾਂ ਨੇ ਕੀਤਾ ਹੈ। ਸਾਰੀ ਜ਼ਿੰਦਗੀ ਬੰਦਗੀ ਕਰਕੇ ਬੰਦਗੀ ਦੀ ਮੂਰਤ ਬਣ ਕੇ ਰਹੇ। ਪਟਿਆਲੇ ਦੇ ਰਾਜੇ ਨੇ ਬੜੀ ਸ਼ਰਧਾ ਨਾਲ ਸੰਤ ਅਤਰ ਸਿੰਘ ਜੀ ਨੂੰ ਆਪਣੇ ਮਹਿਲਾਂ 'ਚ ਪ੍ਰਸ਼ਾਦਾ ਛਕਣ ਲਈ ਬੁਲਾਇਆ। ਜਦੋਂ ਸੰਤ ਜੀ ਆਏ ਸਿੱਖਾਂ ਸੇਵਕਾਂ ਸਮੇਤ ਪ੍ਰਸ਼ਾਦਾ ਛਕਿਆ ਤੋ ਪ੍ਰਸ਼ਾਦਾ ਛਕਣ ਤੋਂ ਬਾਅਦ ਅਰਦਾਸ ਕੀਤੀ ਮਹਾਰਾਜ ਦਾਣਾ ਪਾਣੀ ਗੁਰੂ ਕਾ ਟਹਿਲ ਪਾਣੀ ਸਿੱਖਾਂ ਸੇਵਕਾਂ ਕੀ ਜਿਨ੍ਹਾਂ ਨੇ ਹੱਥੀਂ ਸੇਵਾ ਕੀਤੀ ਮਹਾਰਾਜ ਉਹਨਾਂ ਦਾ ਭਲਾ ਕਰਨ ਰਾਜਾ ਤੇ ਉਹਦੀਆਂ ਰਾਣੀਆਂ ਨਾਲ ਬੈਠੀਆਂ ਕਹਿਣ ਲੱਗੇ ਮਹਾਰਾਜ ਤੁਸੀਂ ਸਾਡੀ ਤਾਂ ਅਰਦਾਸ ਨਹੀਂ ਕੀਤੀ ਕਹਿਣ ਲੱਗੇ ਭਾਈ ਜੇ ਤੁਸੀਂ ਆਪਣੇ ਹੱਥੀਂ ਸੇਵਾ ਕਰਦੇ ਕਿਉਂਕਿ ਲੰਗਰ ਪਾਣੀ ਤਾਂ ਤੁਹਾਡੇ ਨੌਕਰਾਂ ਨੇ ਤਿਆਰ ਕੀਤਾ ਤੇ ਅਰਦਾਸ ਵੀ ਉਹਨਾਂ ਦੀ ਹੋ ਗਈ ਕਹਿੰਦੇ ਜੀ ਸਾਡੇ ਘਰ ਰਾਸ਼ਨ ਅੰਨ ਪਾਣੀ ਤਾਂ ਸਾਡਾ ਸੀ ਮਹਾਰਾਜ ਜੀ ਸੰਤ ਅਤਰ ਸਿੰਘ ਜੀ ਕਹਿਣ ਲੱਗੇ ਅੰਨ ਪਾਣੀ ਤਾਂ ਭਾਈ ਗੁਰੂ ਦਾ ਹੈ ਤੁਹਾਡੀ ਤਾਂ ਸੇਵਾ ਸੀ ਉਹ ਕਰ ਲੈਂਦੇ ਉਹਦਾ ਫਲ ਤੁਹਾਨੂੰ ਮਿਲਣਾ ਸੀ ਉਹ ਤੁਸੀਂ ਕੀਤੀ ਕੋਈ ਨਹੀਂ ਜਿਹਨਾਂ ਨੇ ਕੀਤੀ ਆ ਉਹਨਾਂ ਨੂੰ ਲਾਭ ਪ੍ਰਾਪਤ ਹੈ ਇਸ ਕਰਕੇ ਸੇਵਾ ਜਿਹੜੀ ਹੱਥੀਂ ਕਰਨੀ ਆ ਉਹਦਾ ਹੀ ਲਾਭ ਪ੍ਰਾਪਤ ਹੋਣਾ ਤੋ ਰਾਣੀ ਇਸ ਗੱਲ ਨੂੰ ਜਾਣਦੀ ਸੀ ਇਹਨੇ ਖੁਦ ਆਪ ਰਸੋਈ ਵਿੱਚ ਆ ਕੇ ਨੌਕਰਾਂ ਚਾਕਰਾਂ ਹਾਜ਼ਰ ਸੀ ਉਹਨਾਂ ਦੇ ਨਾਲ ਰਲ ਕੇ ਆਪਣੇ ਹੱਥੀਂ ਲੰਗਰ ਪਾਣੀ ਤਿਆਰ ਕਰਾਉਣ ਲੱਗੀ
ਪੂਪ ਤਿਹਾਵਲ ਪੂਰ ਕਾ ਰੁਚ ਸੋ ਕਰਵਾਏ
ਬੜੀ ਰੁਚੀ ਨਾਲ ਇਹਨੇ ਪੂੜੇ ਤਿਆਰ ਕਰਵਾਏ ਪੂੜੀਆਂ ਤਿਆਰ ਕਰਵਾਈਆਂ ਤਿਹਾਵਲ ਕੜਾ ਪ੍ਰਸ਼ਾਦ ਤਿਆਰ ਕਰਵਾਇਆ
ਵੜੇ ਕਚੋਰੀ ਦਦ ਮਿਲਨ ਪਾਇਸ ਸਮੁਦਾਏ
ਫਿਰ ਇਹਨੇ ਵੜੇ ਤਿਆਰ ਕਰਵਾਏ ਬੜੇ ਸਵਾਦੀ ਵੜੇ ਉਹ ਦਹੀਂ ਦੇ ਵਿੱਚ ਮਿਲਾਏ ਗਏ ਦਹੀਂ ਬੜੇ ਤਿਆਰ ਕੀਤੇ ਵਿੱਚ ਜੀਰਾ ਆਦਿਕ ਪਾ ਕੇ ਬੜੇ ਸੋਹਣੇ ਢੰਗ ਨਾਲ ਸਵਾਦੀ ਬਣਾਏ ਫਿਰ ਕਚੋਰੀਆਂ ਤਿਆਰ ਕਰਵਾਈਆਂ ਖਸਤਾ ਕਚੋਰੀਆਂ ਬੜੀਆਂ ਸੋਹਣੀਆਂ ਤਿਆਰ ਕਰਵਾ ਕੇ ਰੱਖੀਆਂ
ਕ੍ਰਿਤ ਪੁੰਚਿਤ ਚਾਵਰ ਕਰੇ ਯੁਗ ਪਾਂਤ ਲਮੇਰੇ
ਜਿੰਨੀਆਂ ਚੀਜ਼ਾਂ ਨੇ ਘਿਓ ਚ ਤਿਆਰ ਕੀਤੀਆਂ ਕਿਸੇ ਵਸਤੂ ਲਈ ਤੇਲ ਨਹੀਂ ਵਰਤਿਆ ਤੋ ਘਿਓ ਦੇਸੀ ਘਿਓ ਦੀ ਵਰਤੋਂ ਕਰਕੇ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਫਿਰ ਚਾਵਲ ਤਿਆਰ ਕੀਤੇ ਚਾਵਲਾਂ ਵਿੱਚ ਵੀ ਚੰਗਾ ਦੇਸੀ ਘਿਓ ਪਾ ਕੇ ਚਾਵਲ ਰਿੰਨੇ ਹਨ
ਮਧੁਰ ਸਲਵਣ ਪ੍ਰਕਾਰ ਕੇ ਸੂਖਮ ਬਹੁ ਤੇਰੇ
ਚਾਵਲ ਵੀ ਦੋ ਤਰ੍ਹਾਂ ਦੇ ਬਣਾਏ ਸਲੂਣੇ ਵੀ ਬਣਾਏ ਤੇ ਮਿੱਠੇ ਵੀ ਬਣਾਏ ਮਿੱਠੇ ਚਾਵਲਾਂ ਦੇ ਵਿੱਚ ਕਈ ਤਰ੍ਹਾਂ ਦੇ ਮੇਵੇ ਪਾਏ ਹਨ ਬਦਾਮ ਆਦਿਕ ਪਾਏ ਨੇ ਖੋਪਾ ਗਿਰੀਆਂ ਪਾਈਆਂ ਹਨ ਸੌਗੀ ਪਾ ਕੇ ਮਿੱਠੇ ਚਾਵਲ ਤਿਆਰ ਕੀਤੇ ਇਸੇ ਤਰ੍ਹਾਂ ਸਲੂਣੇ ਚਾਵਲ ਵੀ ਤਿਆਰ ਕੀਤੇ ਹਨ
ਡਾਰ ਮਸਾਲੇ ਅਨਕ ਬਿਦ ਮੇਵੇ ਗਨ ਪਾਏ
ਕਈ ਤਰ੍ਹਾਂ ਦੇ ਮਸਾਲੇ ਪਾ ਕੇ ਮੇਵੇ ਪਾ ਕੇ ਇਹ ਸਾਰੀਆਂ ਚੀਜ਼ਾਂ ਸਬਜ਼ੀਆਂ ਭਾਜੀਆਂ ਤਰਕਾਰੀਆਂ ਰਾਣੀ ਨੇ ਬੜੀ ਸ਼ਰਧਾ ਨਾਲ ਤਿਆਰ ਕਰਵਾਈਆਂ ਹਨ
ਸੂਪ ਕਰੀ ਬਹੁ ਪਾਂਤ ਕੀ ਅਤ ਸਵਾਦ ਉਪਾਏ
ਰਸੋਈ ਕਈ ਤਰ੍ਹਾਂ ਦੀ ਤਿਆਰ ਕੀਤੀ ਹੈ ਔਰ ਜਿਹਦੇ ਵਿੱਚ ਬੜਾ ਸਵਾਦ ਹੈ ਸਨਿਗਧ ਹੈ ਪ੍ਰੇਮ ਭਾਵਨਾ ਵੀ ਹੈ ਸਵਾਦੀ ਵੀ ਨੇ ਤੇ ਪ੍ਰੇਮ ਭਾਵ ਵੀ ਹੈ ਏਦਾਂ ਭਾਂਤ ਭਾਂਤ ਦੀ ਰਸੋਈ ਜਿਹੜੀ ਆ ਉਹ ਤਿਆਰ ਕਰਵਾਈ ਕਈ ਤਰ੍ਹਾਂ ਦੇ ਲੰਗਰ ਪਕਵਾਨ ਤਿਆਰ ਕਰਵਾਏ
ਸੂਪ ਕਾਰ ਚਾਤੁਰ ਮਹਾ ਤਿੰਨ ਟਿਗ ਹੋਏ ਰਾਣੀ
ਜਿਹੜੇ ਸੂਪਕਾਰ ਸੀ ਸੂਪਕਾਰ ਦਾ ਮਤਲਬ ਹੁੰਦਾ ਲਾਂਗਰੀ ਰਸੋਈ ਤਿਆਰ ਕਰਨ ਵਾਲੇ ਰਸੋਈਏ ਉਹ ਬੜੇ ਚਾਤਰ ਕਹੀਏ ਸਿਆਣੇ ਸਨ ਤੇ ਫਿਰ ਰਾਣੀ ਸਿਰ ਤੇ ਖੜੀ ਹੈ ਉਹ ਆਪ ਕੋਲ ਆਪਣੇ ਹੱਥੀ ਨਾਲ ਸੇਵਾ ਟਹਿਲ ਕਰਕੇ ਸਾਰਾ ਲੰਗਰ ਪਾਣੀ ਤਿਆਰ ਕਰਵਾ ਰਹੀ ਹੈ
ਰੀਤ ਬਤਾਵਤ ਅਨਕ ਬਿਦ ਬੜ ਸੁਮਤ ਸਿਆਣੀ
ਰਾਣੀ ਬੜੀ ਸਿਆਣੀ ਸੀ ਖੁਦ ਆਪ ਦੱਸਦੀ ਆ ਉਹਨਾਂ ਸੂਪਕਾਰਾਂ ਨੂੰ ਵੀ ਆਹ ਚੀਜ਼ ਏਦਾਂ ਬਣਾਉਣੀ ਹੈ ਆਹ ਵਸਤੂ ਏਦਾਂ ਦੀ ਬਣਾਉਣੀ ਹੈ ਆਹ ਪਦਾਰਥ ਵਿੱਚ ਆਹ ਚੀਜ਼ ਪਾਣੀ ਆ ਇਹਦੇ ਚ ਆਹ ਨਹੀਂ ਪਾਉਣੀ ਰਾਣੀ ਆਪ ਬੜੀ ਵਧੀਆ ਰਸੋਈ ਤਿਆਰ ਕਰਨ ਵਾਲੀ ਸੀ ਇਹਨੂੰ ਭੇਤ ਸੀ ਸਾਰੀਆਂ ਚੀਜ਼ਾਂ ਦਾ ਇਸ ਕਰਕੇ ਆਪ ਆਪਣੀ ਨਿਗਰਾਨੀ ਵਿੱਚ ਖੁਦ ਸਾਰੀ ਰਸੋਈ ਤਿਆਰ ਕਰਵਾ ਰਹੀ ਹੈ
ਕਿਤ ਸਤਿਗੁਰ ਜਬ ਪ੍ਰਾਤ ਪੇ ਕਰ ਸੋਚ ਸ਼ਨਾਨਾ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਜਦੋਂ ਅੰਮ੍ਰਿਤ ਵੇਲਾ ਹੋਇਆ ਅੰਮ੍ਰਿਤ ਵੇਲੇ ਉੱਠ ਕੇ ਪਾਤਸ਼ਾਹ ਜੀ ਨੇ ਸੋਚ ਇਸ਼ਨਾਨ ਕੀਤਾ ਤਿਆਰ ਬਰ ਤਿਆਰ ਹੋਏ ਹਨ
ਥਿਰੇ ਆਨੰਦ ਕੇ ਧਿਆਨ ਮੈਂ ਜੈ ਭੇਦ ਨਨਾਨਾ
ਪਾਤਸ਼ਾਹ ਜੀ ਆਪਣੇ ਆਨੰਦਕਾਰ ਬਿਰਤੀ ਵਿੱਚ ਜਾ ਕੇ ਥਿਰ ਹੋ ਗਏ ਨੇ ਟਿਕ ਗਏ ਨੇ ਜਿੱਥੇ ਨਾਨਾ ਤਾਪ ਦਾ ਭੇਦ ਨਹੀਂ ਹੈ ਸਮਾਧੀ ਦੀ ਐਸੀ ਅਵਸਥਾ ਵਿੱਚ ਮਹਾਰਾਜ ਕਲਗੀਧਰ ਜੀ ਨਿਤ ਸਮਾਧੀ ਸਥਿਤ ਹੁੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਨ ਤੋਂ ਬਾਅਦ ਆਪਣੇ ਆਸਣ ਤੇ ਗੁਰਦੇਵ ਜੀ ਬੈਠਦੇ ਨੇ ਪਦਮ ਆਸਣ ਤੇ ਔਰ ਆਪਣੇ ਧਿਆਨ ਪਰਾਇਣ ਹੋ ਕੇ ਉਸ ਅਵਸਥਾ ਚ ਜਾ ਕੇ ਤਾਰੀ ਮਾਰਦੇ ਹਨ ਜਿੱਥੇ ਨਾਨਾ ਤਪ ਦਾ ਭੇਦ ਨਹੀਂ। ਨਾਨਾ ਤਪ ਮਤਲਬ ਹੁੰਦਾ ਦੁਬਦਾ, ਜਿੱਥੇ ਦੋ ਦਾ ਭਾਵ ਨਹੀਂ ਹੈ, ਕੇਵਲ ਇੱਕ ਦਾ ਹੀ ਚਿੰਤਨ ਹੈ, ਇੱਕ ਦੀ ਆਰਾਧਨਾ ਹੈ, ਇੱਕ ਦੇ ਵਿੱਚ ਹੀ ਸੁਰਤ ਟਿਕੀ ਹੋਈ ਹੈ, ਜਿੱਥੇ ਦਵਤੀ ਭਾਵ ਦਾ ਨਾਸ ਹੋ ਜਾਂਦਾ, ਉਹਨੂੰ ਕਹਿੰਦੇ ਨੇ ਨਾਨਾ ਤਪ ਦਾ ਅਭਾਵ ਹੋ ਜਾਣਾ, ਜਿੱਥੇ ਸੰਸਾਰ ਦੀ ਰਹਿ ਜਾਂਦਾ, ਕੇਵਲ ਨਿਰਾਕਾਰ ਨਿਰੰਕਾਰ ਦਾ ਭਾਵ ਹੀ ਹਿਰਦੇ ਚ ਸਫੁਰਤ ਹੁੰਦਾ। ਉਸ ਅਵਸਥਾ ਚ ਮਹਾਰਾਜ ਕਲਗੀਧਰ ਜੀ ਬ੍ਰਹਮਾਕਾਰ ਬਿਰਤੀ ਚ ਟਿਕ ਕੇ ਬੈਠਦੇ ਹਨ।
ਗਾਏ ਰਬਾਬੀ ਵਾਰ ਕੋ ਤੁਨ ਅਧਿਕ ਸੁਹਾਵੇ।
ਅੰਮ੍ਰਿਤ ਵੇਲੇ ਹੀ ਸਤਿਗੁਰਾਂ ਦਾ ਦੀਵਾਨ ਸੱਜ ਜਾਂਦਾ ਔਰ ਗੁਰਦੇਵ ਦੇ ਪਾਵਨ ਦੀਵਾਨ ਦੇ ਵਿੱਚ ਰਬਾਬੀ ਸਿੱਖ ਰਬਾਬ ਦੀਆਂ ਤੰਦੀਆਂ ਛੇੜ ਕੇ ਅੰਮ੍ਰਿਤਮਈ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਗਾਇਨ ਕਰਦੇ ਹਨ। ਇਹ ਗੁਰੂ ਘਰ ਦੀ ਮਰਿਆਦਾ ਹੈ ਜਿਹੜੀ ਹੁਣ ਤਾਈਂ ਗੁਰੂ ਘਰਾਂ ਵਿੱਚ ਪਾਲੀ ਜਾਂਦੀ ਹੈ। ਅੰਮ੍ਰਿਤ ਵੇਲੇ ਰਾਗੀ ਸਿੰਘ ਬੈਠ ਕੇ ਆਸਾ ਰਾਗ ਦੇ ਵਿੱਚ ਬੜੇ ਪ੍ਰੇਮ ਨਾਲ ਸਤਿਗੁਰਾਂ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਆਸਾ ਜੀ ਦੀ ਵਾਰ ਦਾ ਕੀਰਤਨ ਗਾਇਨ ਕਰਦੇ ਹਨ। ਛੱਕਿਆਂ ਦੇ ਸਮੇਤ 24 ਪੌੜੀਆਂ ਤੇ 24 ਛੱਕਿਆਂ ਦੇ ਸਮੇਤ ਆਸਾ ਜੀ ਦੀ ਵਾਰ ਦਾ ਕੀਰਤਨ ਗਾਇਨ ਕਰਦੇ। ਮਹਾਂਪੁਰਖ ਦੱਸਦੇ ਜਦੋਂ ਇਹਨਾਂ ਸਾਰਿਆਂ ਸਲੋਕਾਂ ਦੀ ਪੌੜੀਆਂ ਦੀ ਗਿਣਤੀ ਕਰੀਏ ਨਾ ਆਸਾ ਜੀ ਦੀ ਵਾਰ ਦੀ, ਸਾਰੇ ਸਲੋਕ ਪੌੜੀਆਂ ਛੱਕੇ ਗਿਣੇ ਜਾਣ ਤੇ ਕੁੱਲ ਗਿਣਤੀ 84 ਬਣਦੀ ਹੈ। ਸਾਰੇ ਛੱਕਿਆਂ ਸਲੋਕਾਂ ਦੀ ਪੌੜੀਆਂ ਦੀ ਗਿਣਤੀ ਉਹ 84 ਹੁੰਦੀ ਹੈ। ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਇਹ ਬਚਨ ਕਰਿਆ ਕਰਦੇ ਸਨ ਕਿ ਜਿਹੜੇ ਪ੍ਰੇਮ ਮਾਈ ਭਾਈ ਪ੍ਰੇਮ ਸਹਿਤ ਇਸ ਪਾਵਨ ਪਵਿੱਤਰ 84 ਪੌੜੀਆਂ ਛੱਕਿਆਂ ਸਲੋਕਾਂ ਸਮੇਤ ਪੌੜੀਆਂ ਸਮੇਤ ਆਸਾ ਜੀ ਦੀ ਵਾਰ ਦਾ ਕੀਰਤਨ ਗਾਇਨ ਕਰਦੇ ਜਾਂ ਸੁਣਦੇ ਹਨ ਉਹਨਾਂ ਨੂੰ 84 ਲੱਖ ਜੂਨੀਆਂ ਦੇ ਗੇੜੇ ਚ ਨਹੀਂ ਆਉਣਾ ਪੈਂਦਾ, ਉਹ 84 ਤੋਂ ਮੁਕਤ ਹੋ ਜਾਂਦੇ ਹਨ।
ਸਤ ਸ੍ਰੀ ਅਕਾਲ।
ਆਸਾ ਜੀ ਦੀ ਵਾਰ ਦਾ ਕੀਰਤਨ ਸੁਣਨ ਦਾ ਏਡਾ ਵੱਡਾ ਮਹਾਤਮ ਹੈ, ਪੁੰਨ ਹੈ। ਕਲਗੀਧਰ ਜੀ ਦੇ ਦਰਬਾਰ ਵਿੱਚ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਰਬਾਬੀ ਸਿੱਖ ਆਉਂਦੇ, ਤੰਦਾਂ ਸੁਰ ਕਰਕੇ ਬੜੀ ਸੋਹਣੀ ਢੰਗ ਨਾਲ ਰਬਾਬ ਵਜਾ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਹਨ। ਕਦੇ ਆਸਾ ਰਾਗ ਗਾਉਂਦੇ, ਕਦੇ ਭੈਰੋਂ ਗਾਉਂਦੇ, ਕਿਉਂਕਿ ਅੰਮ੍ਰਿਤ ਵੇਲੇ ਦੇ ਰਾਗ ਨੇ ਭੈਰੋਂ ਰਾਗ ਵੀ ਅੰਮ੍ਰਿਤ ਵੇਲੇ ਗਾਇਆ ਜਾਂਦਾ, ਆਸਾ ਜੀ ਦਾ ਰਾਗ ਜਿਹੜਾ ਹੈ ਉਹ ਵੀ ਆਸਾ ਰਾਗ ਵੀ ਅੰਮ੍ਰਿਤ ਵੇਲੇ ਗਾਇਆ ਜਾਂਦਾ ਹੈ। ਹੋਰ ਵੀ ਜਿਹੜੇ ਅੰਮ੍ਰਿਤ ਵੇਲੇ ਸਮੇਂ ਦੇ ਰਾਗ ਨੇ ਉਹਨਾਂ ਰਾਗਾਂ ਵਿੱਚ ਗੁਰਬਾਣੀ ਦੇ ਸ਼ਬਦਾਂ ਨੂੰ ਰਬਾਬੀ ਗਾਇਨ ਕਰਦੇ ਹਨ।
ਬ੍ਰਿੰਦ ਰਾਗ ਅਰ ਰਾਗਨੀ ਹਰ ਖਾਏ ਸੁਣਾਵੇ।
ਕਈ ਤਰ੍ਹਾਂ ਦੇ ਰਾਗਾਂ ਨੂੰ ਰਾਗਣੀਆਂ ਨੂੰ ਬੜੀ ਖੁਸ਼ੀ ਨਾਲ ਰਬਾਬੀ ਜਿਹੜੇ ਹਨ ਉਹ ਅਭਿਆਸੀ ਸਨ, ਰਾਗਾਂ ਦੀ ਸਾਧਨਾ ਕਰਦੇ ਸਨ। ਖਾਲਸਾ ਜੀ ਇਹ ਰਾਗ ਦੇਵਤੇ ਨੇ, ਜਿੰਨੇ ਵੀ ਰਾਗ ਨੇ ਦੇਵ ਸ਼ਕਤੀਆਂ ਹਨ। ਜਿਹੜੇ ਰਾਗੀ ਹਨ ਜਦੋਂ ਇਹਨਾਂ ਰਾਗਾਂ ਦੀ ਸਾਧਨਾ ਕਰਦੇ, ਰਾਗਾਂ ਦਾ ਅਭਿਆਸ ਕਰਦੇ ਹਨ, ਰਾਗਾਂ ਦਾ ਸਵਰੂਪ ਬਣਾਉਂਦੇ ਹਨ, ਤਾਂ ਉਸ ਵੇਲੇ ਗੁਰੂ ਖਾਲਸਾ ਜੀ ਜਿਹੜਾ ਜਿਹੜਾ ਰਾਗੀ ਰਾਗ ਦੀ ਸਾਧਨਾ ਕਰ ਲੈਂਦਾ ਹੈ ਫਿਰ ਉਹ ਰਾਗ ਦੇਵ ਰੂਪ ਵਿੱਚ ਸਨਮੁਖ ਪ੍ਰਗਟ ਹੋ ਜਾਂਦੇ ਹਨ। ਇਹ ਸ਼ਕਤੀਆਂ ਨੇ ਸਿੱਧ ਹੋ ਕੇ ਸਾਹਮਣੇ ਆ ਜਾਂਦੀਆਂ ਹਨ। ਤੋ ਇਹ ਜਿੰਨੇ ਰਬਾਬੀ ਨੇ ਕਈ ਰਾਗਾਂ ਨੂੰ ਰਾਗਣੀਆਂ ਨੂੰ ਬੜੇ ਸੋਹਣੇ ਢੰਗ ਨਾਲ, ਕਿਉਂਕਿ ਰਾਗਾਂ ਵਿੱਚ ਰਾਗ ਵੀ ਨੇ ਰਾਗਣੀਆਂ ਵੀ ਹਨ। ਜਦੋਂ ਰਾਗਮਾਲਾ ਪੜ੍ਹੀਏ, ਰਾਗਮਾਲਾ ਦੀ ਅੰਮ੍ਰਿਤ ਬਾਣੀ ਵਿੱਚ ਗਰੀਬ ਨਵਾਜ ਪਾਤਸ਼ਾਹ ਨੇ ਰਾਗਣੀਆਂ ਦਾ ਵੀ ਜ਼ਿਕਰ ਕੀਤਾ ਹੈ। ਜਦੋਂ ਪਾਤਸ਼ਾਹ ਕਹਿੰਦੇ ਰਾਗ ਏਕ ਸੰਗ ਪੰਚ ਬਰੰਗਨ, ਇੱਕ ਇੱਕ ਰਾਗ ਦੀਆਂ ਪੰਜ ਪੰਜ ਰਾਗਣੀਆਂ ਘਰ ਵਾਲੀਆਂ ਹਨ, ਉਹ ਰਾਗਣੀਆਂ ਦਾ ਵੀ ਪਾਤਸ਼ਾਹ ਨੇ ਵਿਸਥਾਰ ਕੀਤਾ। ਜਿਵੇਂ ਸੋਰਠ ਹੈ, ਸੋਰਠ ਰਾਗ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਚ ਲਿਖਿਆ, ਪਰ ਰਾਗਮਾਲਾ ਦੇ ਮੁਤਾਬਕ ਇਹ ਰਾਗਣੀ ਹੈ। ਸੋਰਠ ਗੌਂਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਣੀ, ਏਦਾਂ ਇਹ ਸਾਰੀਆਂ ਰਾਗਣੀਆਂ ਕਹੀਆਂ ਜਾਂਦੀਆਂ ਹਨ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ। ਤੋ ਰਾਗੀ ਸਿੰਘ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੜੇ ਸੋਹਣੇ ਰਾਗਾਂ ਦੀ ਸਾਧਨਾ ਕਰਕੇ ਸਤਿਗੁਰਾਂ ਦੀ ਖੁਸ਼ੀ ਲੈਣ ਵਾਸਤੇ ਰਾਗਾਂ ਦੇ ਵਿੱਚ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਹਨ।
ਗੁਰਬਾਣੀ ਕੋ ਪਾਠ ਬਹੁ ਸਿੱਖ ਕਰੇ ਸੁਜਾਨਾ।
ਜਿੱਥੇ ਕੀਰਤਨ ਹੋ ਰਿਹਾ ਉੱਥੇ ਕਈ ਗੁਰਸਿੱਖ ਆਪੋ ਆਪਣੇ ਆਸਣਾਂ ਤੇ ਬੈਠ ਕੇ ਜਿਹੜੇ ਦਰਬਾਰ ਚ ਬੈਠੇ ਉਹ ਕੀਰਤਨ ਸੁਣਦੇ ਹਨ। ਕਈ ਆਸਣਾਂ ਤੇ ਬੈਠੇ ਸਵੇਰੇ ਆਪਣਾ ਨਿਤਨੇਮ ਕਰਦੇ ਨੇ, ਜਿਨ੍ਹਾਂ ਦਾ ਨਿਤਨੇਮ ਹੈ ਅੰਮ੍ਰਿਤ ਵੇਲੇ ਉਹ ਗੁਰਬਾਣੀ ਪੜ੍ਹਦੇ, ਕੋਈ ਜਪਜੀ ਸਾਹਿਬ ਦਾ ਪਾਠ ਕਰਦਾ, ਜਾਪ ਸਾਹਿਬ ਪੜ੍ਹਦੇ ਹਨ, ਕੋਈ ਸੁਖਮਣੀ ਸਾਹਿਬ ਦਾ ਜਾਪ ਜਪਦਾ ਹੈ, ਕੋਈ ਦੱਖਣੀ ਓਅੰਕਾਰ, ਕੋਈ ਸਿੱਧ ਗੋਸ਼ਟ, ਕੋਈ ਬਾਵਨ ਅੱਖਰੀ, ਕੋਈ ਰਾਮਕਲੀ ਦੀ ਵਾਰ ਦਾ ਨਿਤਨੇਮ ਕਰਦਾ। ਏਦਾਂ ਗੁਰਸਿੱਖ ਆਪਣੇ ਆਪਣੇ ਆਸਣਾਂ ਤੇ ਬੈਠ ਕੇ ਗੁਰਬਾਣੀ ਦਾ ਪਾਠ ਕਰਦੇ ਹਨ। ਜਦੋਂ ਦਰਬਾਰ ਵਿੱਚ ਕੀਰਤਨ ਹੁੰਦਾ ਉਦੋਂ ਕੀਰਤਨ ਹੀ ਸੁਣਦੇ। ਅੱਜ ਕੱਲ੍ਹ ਕਈ ਵਾਰੀ ਵੇਖਣ ਵਿੱਚ ਆਉਂਦਾ ਵੀ ਦਰਬਾਰ 'ਚ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਜਾਂ ਕੋਈ ਨਿਤਨੇਮ ਕਰ ਰਹੇ ਗ੍ਰੰਥੀ ਸਿੰਘ, ਤੇ ਦਰਬਾਰ ਦੇ ਵਿੱਚ ਬੈਠੇ ਕਈ ਵੀਰ ਆਪਣੀ ਪੋਥੀ ਵੱਖਰੀ ਖੋਲ੍ਹ ਕੇ ਜਾਂ ਕਈ ਮੋਬਾਈਲ ਦੇ ਉੱਤੇ ਹੀ ਬਹਿ ਕੇ ਆਪਣਾ ਵੱਖਰਾ ਪਾਠ ਕਰਨ ਲੱਗ ਪੈਂਦੇ। ਖਾਲਸਾ ਜੀ, ਜਦੋਂ ਕੀਰਤਨ ਹੋ ਰਿਹਾ, ਕਥਾ ਹੋ ਰਹੀ, ਉਦੋਂ ਕਥਾ ਕੀਰਤਨ ਹੀ ਸੁਣ ਕੇ ਲਾਹਾ ਪ੍ਰਾਪਤ ਕਰੋ। ਨਿਤਨੇਮ ਕਰਨਾ, ਗੁਰਬਾਣੀ ਪੜ੍ਹਨੀ ਹੈ, ਵੱਖਰੇ ਆਸਣ ਤੇ ਜਾ ਕੇ ਜਾਂ ਘਰ ਬਹਿ ਕੇ ਪੜ੍ਹ ਲਓ ਆਪਣੇ ਆਸਣ ਤੇ, ਨਾਲੇ ਘਰ ਦਾ ਆਬੋ ਹਵਾ ਵੀ ਪਵਿੱਤਰ ਹੋਵੇ। ਘਰ ਬਹਿ ਕੇ ਗੁਰਬਾਣੀ ਪੜ੍ਹੋਗੇ, ਗੁਰਬਾਣੀ ਦੀ ਮਹਿਕ ਘਰ ਵਿੱਚ ਖਿੰਡੇਗੀ। ਜੇ ਘਰ ਨਹੀਂ ਤਾਂ ਫਿਰ ਜੇ ਗੁਰੂ ਘਰ ਵੀ ਆਉਣਾ ਤੇ ਕਿਸੇ ਵੱਖਰੇ ਥਾਂ ਤੇ ਬਹਿ ਕੇ ਉੱਥੇ ਨਿਤਨੇਮ ਕਰ ਲਿਆ ਜਾਵੇ। ਜਦੋਂ ਦਰਬਾਰ ਵਿੱਚ ਬੈਠੇ ਤੁਸੀਂ ਵੱਖਰੀ ਪੋਥੀ ਤੇ, ਹੁਣ ਉਧਰ ਕਥਾਕਾਰ ਜਾਂ ਰਾਗੀ ਸਿੰਘ ਉਹ ਵੱਖਰਾ, ਉਹਨਾਂ ਦਾ ਦਰਬਾਰ ਸਜਿਆ ਹੋਇਆ, ਕੀਰਤਨ ਕਰ ਰਹੇ, ਤੇ ਉਹ ਫਿਰ ਵੱਖਰੀ ਡੱਫਲੀ ਬਚਾਉਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਤੇ ਜੇ ਕਿਸੇ ਨੂੰ ਕਹੀਏ, ਕਹਿੰਦੇ ਜੀ ਸਾਨੂੰ ਤੁਸੀਂ ਬਾਣੀ ਪੜ੍ਹਨ ਤੋਂ ਰੋਕਦੇ ਹੋ, ਨਹੀਂ ਰੋਕਦੇ ਭਾਈ, ਹੱਥ ਜੋੜ ਕੇ ਬੇਨਤੀਆਂ ਕਰਦੇ ਹਾਂ ਵੀ ਮਰਿਆਦਾ ਦਾ ਖਿਆਲ ਰੱਖੀਏ। ਜੇ ਕੀਰਤਨ ਹੋ ਰਿਹਾ, ਹੁਣ ਕੀਰਤਨ ਵਿੱਚ ਧਿਆਨ ਜੁੜੇਗਾ ਕਿ ਜੇ ਨਿਤਨੇਮ ਕਰਨਾ ਉਹਦੇ 'ਚ ਧਿਆਨ ਜੁੜਨਾ, ਨਾ ਉੱਧਰ ਧਿਆਨ ਲੱਗਣਾ ਕੀਰਤਨ ਵਾਲੇ ਪਾਸੇ, ਨਾ ਇੱਧਰ ਲੱਗਣਾ। ਦੋਵਾਂ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿੰਦਾ ਹੁੰਦਾ, ਦੋ ਘਰਾਂ ਦਾ ਪ੍ਰਾਹੁਣਾ ਰੱਜ ਕੇ ਥੋੜੀ ਜਾਂਦਾ। ਦੋਨਾਂ ਘਰਾਂ ਵਾਲਿਆਂ ਨੂੰ ਹੁੰਦਾ, ਇੱਕੋ ਪਿੰਡ 'ਚ ਭੂਆ ਹੋਵੇ, ਇੱਕੋ ਪਿੰਡ 'ਚ ਮਾਸੀ ਹੋਵੇ, ਤੇ ਮਾਸੀ ਸੋਚਦੀ ਆ ਵੀ ਭੂਆ ਵੱਲੋਂ ਖਾ ਕੇ ਆਇਆ ਹੋਣਾ, ਤੇ ਭੂਆ ਸੋਚਦੀ ਹੋਣੀ ਆ ਵੀ ਮਾਸੀ ਨੇ ਮੰਡ ਛਕਾ ਕੇ ਭੇਜੇ ਹੋਣੇ। ਦੋਵਾਂ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦਾ। ਜੇ ਕੀਰਤਨ ਹੋ ਰਿਹਾ ਤੇ ਬਹਿ ਕੇ ਕੀਰਤਨ ਸੁਣੋ। ਜਦੋਂ ਗੁਰਬਾਣੀ ਪੜ੍ਹਨੀ, ਫਿਰ ਕੇਵਲ ਗੁਰਬਾਣੀ ਵਿੱਚ ਹੀ ਧਿਆਨ ਹੋਣਾ ਚਾਹੀਦਾ ਹੈ, ਇਹ ਮਰਿਆਦਾ ਦਾ ਸਾਨੂੰ ਖਿਆਲ ਰੱਖਣਾ ਚਾਹੀਏ। ਅਸੀਂ ਬਹੁਤ ਸਾਰੇ ਮਰਿਆਦਾ ਤੋਂ ਬਾਹਰੇ ਹੋ ਕੇ ਕੰਮ ਕਰਨ ਲੱਗ ਪਏ ਹਾਂ। ਆ ਬਹੁਤ ਸਾਰੇ ਗੁਰਮੁਖਾਂ ਨੂੰ ਕਈ ਵਾਰੀ ਵੇਖੀਦਾ ਸਰੋਵਰ 'ਚ ਚੂੜਾ ਲੈਂਦੇ ਹਾਂ, ਚੂੜਾ ਲੈਂਦਿਆਂ ਵਿੱਚ ਪੈਰ ਵੀ ਜਲ ਦੇ ਵਿੱਚ ਪਾ ਦਿੰਦੇ। ਯਤਨ ਕਰਿਆ ਕਰੋ ਵੀ ਜਲ ਜਿਹੜਾ ਹੈ ਉਹ ਪੈਰ ਨਾ ਪਾਏ ਜਾਣ, ਬਾਹਰੋਂ ਹੀ ਜਲ ਦਾ ਚੂੜਾ ਲੈ ਕੇ ਸਤਿਕਾਰ ਸਹਿਤ ਪਿੱਛੇ ਆ ਕੇ ਚੂੜਾ ਲਿਆ ਜਾਵੇ। ਕਈ ਵਿੱਚੇ ਹੀ ਚੂੜਾ ਲੈ ਕੇ ਜੂਠ ਮੂਠ ਸਾਰਾ ਕੁਝ ਵਿੱਚੇ ਕਰੀ ਜਾਂਦੇ। ਫਿਰ ਹੋਰ ਵੀ ਵੇਖਣ ਵਿੱਚ ਆਇਆ ਹੈ ਕਿ ਇੱਥੋਂ ਕੜਾਹ ਪ੍ਰਸ਼ਾਦ ਦੀ ਦੇਗ ਛੱਕ ਕੇ ਜਾਂਦੇ, ਦੇਗ ਲੈ ਕੇ ਫਿਰ ਜਿੱਥੇ ਜੋਤ ਜਗਦੀ ਹੈ, ਜਿੱਥੇ ਦੇਸੀ ਘਿਓ ਬਾਹਰ ਨਿਕਲਦਾ, ਕਈਆਂ ਗੁਰਮੁਖਾਂ ਦੀ ਸ਼ਰਧਾ ਭਾਵਨਾ ਹੁੰਦੀ ਹੈ, ਉੱਥੋਂ ਜਾ ਕੇ ਵਿੱਚ ਉਂਗਲੀ ਲਾ ਕੇ ਆਪਣੇ ਮੱਥੇ ਤੇ ਲਾਉਂਦੇ। ਕੜਾਹ ਪ੍ਰਸ਼ਾਦ ਛਕਿਆ ਹੁੰਦਾ, ਹੱਥ ਜੂਠੇ ਹੁੰਦੇ, ਉਹੀ ਹੱਥ ਜਾ ਕੇ ਜੋਤ ਵਾਲੇ ਘਿਓ ਵਿੱਚ ਪਾਉਂਦੇ। ਦੱਸੋ ਭਾਈ, ਇਹ ਕਿੱਥੋਂ ਦੀ ਮਰਿਆਦਾ ਹੈ? ਅਸੀਂ ਇਹ ਭਵੇਂ ਗੱਲਾਂ ਨਿੱਕੀਆਂ ਨਿੱਕੀਆਂ ਹਨ, ਪਰ ਇਹਦਾ ਧਿਆਨ ਤਾਂ ਹੋਣਾ ਚਾਹੀਏ ਵੀ ਅਸੀਂ ਕਰ ਕੀ ਰਹੇ ਹਾਂ। ਮਾੜੀ ਮੋਟੀ ਤਾਂ ਸੁਰਤੀ ਹੋਣੀ ਚਾਹੀਦੀ ਹੈ, ਸਾਡੇ ਨਾਲੋਂ ਤਾਂ ਜਾਨਵਰ ਪਸ਼ੂ ਚੰਗੇ ਨੇ, ਘੱਟੋ ਘੱਟ ਉਹਨਾਂ ਨੂੰ ਮਾੜੀ ਮੋਟੀ ਆਪਣੀ ਮਰਿਆਦਾ ਦਾ ਤਾਂ ਪਤਾ ਵੀ ਅਸੀਂ ਕੀ ਕਰਨਾ ਕੀ ਨਹੀਂ ਕਰਨਾ, ਪਸ਼ੂਆਂ ਨੂੰ ਪਤਾ ਵੀ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ। ਅਸੀਂ ਬੰਦੇ ਬਣ ਕੇ ਨਹੀਂ ਜਾਣਦੇ, ਮਨੁੱਖ ਹੋ ਕੇ ਵੀ ਨਹੀਂ ਜਾਣਦੇ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ। ਜੇ ਕੋਈ ਦੱਸੇ ਤੇ ਫਿਰ ਉਹਦੇ ਨਾਲ ਗੁੱਸਾ ਕਰਦੇ ਹੈ, ਜੇ ਕੋਈ ਮਰਿਆਦਾ ਦੱਸੇ ਭਾਈ ਇਹ ਕੰਮ ਨਾ ਕਰੋ, ਕਹਿੰਦੇ ਆ ਮਸੰਦ ਖੜੇ ਕੀਤੇ ਆ ਗੁਰਦੁਆਰੇ ਬਰਛੇ ਖੜਾਰ ਕੇ, ਇਹ ਸਾਡੇ ਤੇ ਧੌਂਸ ਜਮਾਉਂਦੇ ਆ, ਕਰਦੇ ਆ ਗੱਲ ਇਹਨਾਂ ਦੇ ਵੱਡਿਆਂ ਨਾਲ, ਕਰਾਨੇ ਆ ਬਦਲੀ ਇਹਨਾਂ ਦੀ, ਇਹ ਵੱਡੇ ਔਖੇ ਹੁੰਦੇ ਆ ਸਾਡੇ ਨਾਲ। ਤੋ ਏਦਾਂ ਦਾ ਵਰਤਾਰਾ ਸੰਸਾਰ ਦੇ ਵਿੱਚ ਵਰਤਣ ਨੂੰ ਵੇਖਣ ਵਿੱਚ ਆਉਂਦਾ। ਜੇ ਕੋਈ ਮਰਿਆਦਾ ਦੱਸੇ ਉਹਦਾ ਹੱਥ ਜੋੜ ਕੇ ਧੰਨਵਾਦ ਕਰਨਾ ਚਾਹੀਏ ਕਿ ਉਹਦੇ ਗਲ ਪੈਣਾ ਚਾਹੀਏ? ਜੇ ਕੋਈ ਅਕਲ ਦੀ ਗੱਲ ਕਵੇ ਪ੍ਰੇਮ ਸਹਿਤ, ਉਹਦੇ ਗਲ ਪੈਣਾ ਕਿ ਉਹਦਾ ਧੰਨਵਾਦ ਕਰਨਾ ਹੈ? ਏਦਾਂ ਦਾ ਵਰਤਾਰਾ ਗੁਰੂ ਖਾਲਸਾ ਜੀ ਸਾਡੇ ਸਮਾਜ ਵਿੱਚ ਵਰਤ ਰਿਹਾ ਬਹੁਤ ਜ਼ਿਆਦਾ ਤੀਬਰ ਗਤੀ ਵਿੱਚ, ਜੋ ਸਹੀ ਨਹੀਂ ਹੈ। ਇਹ ਨਿਗਾਰ ਵਾਲੇ ਪਾਸੇ ਜਾਣ ਦੀਆਂ ਨਿਸ਼ਾਨੀਆਂ ਹਨ, ਚੜ੍ਹਦੀ ਕਲਾ ਵਾਲੇ ਪਾਸੇ ਜਾਣ ਦੀ ਨਿਸ਼ਾਨੀ ਨਹੀਂ ਹੈ। ਤੋ ਮਰਿਆਦਾ ਹੈ ਇਹ ਸਾਰੀ ਕਿ ਪਵਿੱਤਰਤਾ ਨਾਲ ਭੋਜਨ ਆਦਿਕ ਤਿਆਰ ਕਰਨਾ। ਰਾਣੀ ਨੇ ਖੁਦ ਆਪ ਆਪਣੇ ਹੱਥੀਂ ਬੜੀ ਪਵਿੱਤਰਤਾ ਦਾ ਖਿਆਲ ਰੱਖਦਿਆਂ ਲੰਗਰ ਪਾਣੀ ਤਿਆਰ ਕਰਵਾਇਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤ ਵੇਲੇ ਉੱਠੇ, ਆਪਣੇ ਧਿਆਨ ਪ੍ਰਾਇਣ ਹੋ ਕੇ ਆਨੰਦ ਚ ਬੈਠੇ ਨੇ, ਰਾਗੀ ਸਿੰਘ ਕੀਰਤਨ ਕਰ ਰਹੇ ਨੇ, ਨਿਤਨੇਮ ਕਰਨ ਵਾਲੇ ਗੁਰਬਾਣੀ ਪਾਠ ਕਰ ਰਹੇ ਹਨ।
ਜਪ ਜੀ ਆਦਿਕ ਸੁਖਮਨੀ ਜਿਨ ਪੁੰਜ ਮਹਾਨਾ,
ਕਈ ਗੁਰਮੁਖ ਜਪ ਜੀ ਸਾਹਿਬ ਦਾ ਪਾਠ ਕਰ ਰਹੇ ਨੇ, ਕੋਈ ਆਸਾ ਜੀ ਦੀ ਵਾਰ ਦਾ ਪਾਠ ਕਰ ਰਿਹਾ ਹੈ, ਕੋਈ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੈ, ਜਿਹਦਾ ਬਹੁਤ ਵੱਡਾ ਪੁੰਨ ਹੈ ਮਹਾਤਮਾ ਇਸ ਅੰਮ੍ਰਿਤ ਬਾਣੀ ਨੂੰ ਪੜ੍ਹਨ ਦਾ। ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹਨ ਦਾ ਕਿੱਡਾ ਵੱਡਾ ਮਹਾਤਮ ਹੈ, ਪਾਤਸ਼ਾਹ ਜੀ ਨੇ ਅਖੀਰ ਚ ਜਾ ਕੇ ਦੱਸਿਆ, ਜਿਸ ਮਨ ਬਸਾ ਸੁਨਾ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਜਨਮ ਮਰਨ ਤਾਂ ਕਾ ਦੁਖ ਨਿਵਾਰ ਹੈ, ਦੁਲਭ ਦੇਹੇ ਤਤਕਾਲ ਉਧਾਰ ਹੈ। ਇਹ ਐਸਾ ਅੰਮ੍ਰਿਤ ਮਹਾਤਮ ਹੈ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੂੰ ਪੜ੍ਹਨ ਦਾ ਕਿ ਭਾਈ ਜਨਮ ਤੇ ਮਰਨ ਵਰਗੇ ਦੁੱਖ ਵੀ ਕੱਟੇ ਜਾਂਦੇ ਨੇ। ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੂੰ ਪੜ੍ਹ ਕੇ ਸੁਣ ਕੇ,
ਇਸ ਬਿਦ ਪਇਓ ਪ੍ਰਕਾਸ਼ ਦਿਨ ਤਰ ਚੀਰ ਸਰੀਰਾ,
ਇਸ ਪ੍ਰਕਾਰ ਨਾਲ ਗੁਰੂ ਖਾਲਸਾ ਜੀ ਦਿਨ ਚੜ ਗਿਆ, ਲੋ ਲੱਗ ਗਈ, ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ। ਕਲਗੀਧਰ ਪਾਤਸ਼ਾਹ ਜੀ ਨੇ ਬੜੇ ਸੋਹਣੇ ਵਸਤਰ, ਬੜੇ ਸੁੰਦਰ ਵਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਸ਼ਸਤਰ ਸਜੇ ਸਭ ਅੰਗ ਮੈਂ ਪ੍ਰਭ ਗੁਣੀ ਗਹੀਰਾ,
ਬੜੇ ਸੋਹਣੇ ਸ਼ਸਤਰ ਆਪਣੇ ਤਨ ਤੇ ਸਜਾਏ ਨੇ ਗੁਰਦੇਵ ਨੇ, ਬੜੇ ਸੁੰਦਰ ਸ਼ਸਤਰ ਅੰਗ ਤੇ ਸਜ ਰਹੇ ਨੇ ਪਾਤਸ਼ਾਹ ਦੇ ਗਾਤਰੇ ਸ਼੍ਰੀ ਸਾਹਿਬ ਹੈ, ਮੋਢੇ ਤੇ ਤੀਰਾਂ ਦਾ ਪੱਥਾ ਹੈ, ਪ੍ਰਭ ਗੁਣੀ ਗਹੀਰਾ, ਗੁਣਾਂ ਦੇ ਡੂੰਘੇ ਅਹਿਲ ਸਾਗਰ ਨੇ ਕਲਗੀਧਰ ਜੀ।
ਉਤੋ ਜੋ ਨਰ ਪ੍ਰਧਾਨ ਤੇ ਰਾਣੀ ਸੋ ਪਠਾਏ,
ਇੱਧਰ ਰਾਣੀ ਨੇ ਵੇਖਿਆ ਜਦੋਂ ਪ੍ਰਸ਼ਾਦਾ ਪਾਣੀ ਤਿਆਰ ਹੋ ਗਿਆ ਤੇ ਇਹਦੇ ਘਰ ਦਾ ਜਿਹੜਾ ਪ੍ਰਧਾਨ ਵਜ਼ੀਰ ਸੀ ਉਹਨੂੰ ਇਹਨੇ ਕਲਗੀਧਰ ਜੀ ਨੂੰ ਸੱਦਾ ਦੇਣ ਵਾਸਤੇ ਵੀ ਸਤਿਗੁਰਾਂ ਨੂੰ ਬੇਨਤੀ ਕਰਕੇ ਕਿਲੇ ਵਿੱਚ ਲੈ ਕੇ ਆਓ। ਤੋ ਰਾਣੀ ਨੇ ਬੜੇ ਅਦਬ ਨਾਲ ਸਤਿਗੁਰੂ ਜੀ ਨੂੰ ਬੁਲਾਉਣ ਵਾਸਤੇ ਆਪਣਾ ਇੱਕ ਪ੍ਰਧਾਨ ਵਜ਼ੀਰ ਭੇਜਿਆ।
ਬਿਨਤੀ ਕਰ ਆਨੋ ਪ੍ਰਭੂ ਸਿੱਖ ਜੁੱਤ ਸਮੁਦਾਏ,
ਆਖਿਆ ਕਿ ਪ੍ਰਧਾਨ ਵਜ਼ੀਰ ਜੀ ਤੁਸੀਂ ਜਾਓ ਕਲਗੀਧਰ ਜੀ ਨੂੰ ਬੇਨਤੀ ਕਰਕੇ ਇਹ ਕਹਿ ਕੇ ਲਿਆਓ ਕਿ ਮਹਾਰਾਜ ਜੀ ਆਪ ਕਿਰਪਾ ਕਰਕੇ ਸਿੱਖਾਂ ਦੇ ਸਮੇਤ ਕਿਲੇ ਚ ਚਰਨ ਪਾਓ, ਆਪ ਜੀ ਦੇ ਨਾਲ ਜਿੰਨੇ ਆਪ ਜੀ ਦੇ ਸੇਵਕ ਸਿੱਖ ਹਨ ਉਹ ਵੀ ਚੱਲ ਕੇ ਆਵਣ।
ਰਾਏ ਚੌਂਪ ਜੁੱਤ ਦਰਸ ਕਰ ਪਗ ਬੰਧਨ ਠਾਨੀ,
ਵਜ਼ੀਰ ਗਿਆ ਇਹਨੇ ਬੜੇ ਚਾਅ ਨਾਲ ਜਾ ਕੇ ਕਲਗੀਧਰ ਪਾਤਸ਼ਾਹ ਦੇ ਚਰਣਾਂ ਵਿੱਚ ਅਦਬ ਨਾਲ ਵੰਦਨਾ ਕੀਤੀ, ਬੜੀ ਭਾਵਨਾ ਨਾਲ ਸਤਿਗੁਰਾਂ ਨੂੰ ਮੱਥਾ ਟੇਕਿਆ।
ਮਹਾਰਾਜ ਅੰਤਰ ਦੁਰਗ ਪਰਤੀ ਖਤਰਾਨੀ,
ਬੇਨਤੀ ਕੀਤੀ ਗਰੀਬ ਨਵਾਜ, ਕਿਲੇ ਦੇ ਅੰਦਰ ਰਾਣੀ ਆਪ ਜੀ ਦੀ ਉਡੀਕ ਕਰਦੀ ਹੈ, ਉਹਦੀ ਭਾਵਨਾ ਹੈ ਕਿ ਆਪ ਜੀ ਕਿਲੇ ਚ ਚੱਲ ਕੇ ਉਹਨੂੰ ਦਰਸ਼ਨ ਦਿਓ, ਲੰਗਰ ਪ੍ਰਸ਼ਾਦਾ ਗ੍ਰਹਿਣ ਕਰੋ, ਜਥਾ ਸ਼ਕਤ ਉਹ ਸੇਵਾ ਟਹਿਲ ਕਮਾ ਕੇ ਆਪਣਾ ਜੀਵਨ ਸਕਾਰਥਾ ਕਰਨਾ ਚਾਹੁੰਦੀ ਹੈ।
ਨਾਨਾ ਭੋਜਨ ਤਿਆਰ ਕਰੁਣਾ ਅਬ ਕੀਜੇ,
ਮਹਾਰਾਜ ਰਾਣੀ ਅੱਜ ਅੰਮ੍ਰਿਤ ਵੇਲੇ ਤੋਂ ਉੱਠੀ ਆਪ ਰਸੋਈ ਚ ਜਾ ਕੇ ਉਹਨੇ ਆਪ ਜੀ ਦੇ ਵਾਸਤੇ ਆਪ ਜੀ ਦੇ ਸਿੱਖਾਂ ਸੇਵਕਾਂ ਵਾਸਤੇ ਅਨੇਕ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਹਨ, ਅਨੇਕ ਪ੍ਰਕਾਰ ਭੋਜਨ ਭੋਕੀਏ, ਬਹੁ ਵਿੰਜਨ ਮਿਸਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਏ। ਮਹਾਰਾਜ ਬੜੀ ਪਵਿੱਤਰਤਾ ਨਾਲ ਉਹਨੇ ਅਨੇਕ ਪ੍ਰਕਾਰ ਦੇ ਵਿੰਜਨਾਦ ਲੰਗਰ ਪ੍ਰਸ਼ਾਦਾ ਪਵਿੱਤਰਤਾ ਨਾਲ ਤਿਆਰ ਕੀਤਾ ਹੈ, ਆਪ ਜੀ ਕਿਰਪਾ ਕਰਕੇ ਭੋਜਨ ਨੂੰ ਭੋਗ ਲਾਵੋ।
ਦਾਸਨ ਕੀ ਆਸ਼ਾ ਪੂਰੋ ਔਰ ਆਨੰਦ ਦੀਜੇ,
ਮਹਾਰਾਜ ਆਪਣਿਆਂ ਦਾਸਾਂ ਦੀ ਆਸਾ ਪੂਰਨ ਕਰੋ, ਸਭ ਦੇ ਹਿਰਦਿਆਂ ਵਿੱਚ ਆਨੰਦ ਵਰਤਾਓ ਕਲਗੀਧਰ ਜੀ, ਆਪ ਜੀ ਆਨੰਦ ਦੇ ਦਾਤੇ ਹੋ, ਆਨੰਦੀ ਬਖਸ਼ਦੇ ਹੋ, ਕਰੇ ਆਨੰਦ ਆਨੰਦੀ ਬੇਰਾ, ਆਪ ਜੀ ਸਦਾ ਹੀ ਆਨੰਦ ਵਰਤਾਉਂਦੇ, ਕਿਰਪਾ ਕਰਕੇ ਆਪਣਿਆਂ ਸੇਵਕਾਂ ਨੂੰ ਆਨੰਦ ਬਖਸ਼ੋ।
ਉਠ ਕਰ ਗਮਨੇ ਸ਼੍ਰੀ ਪ੍ਰਭੂ ਲੈ ਸਿੱਖ ਸਮੁਦਾਏ,
ਸਤਿਗੁਰੂ ਜੀ ਨੇ ਬੇਨਤੀ ਸੁਣੀ, ਆਸਣ ਤੋਂ ਉੱਠੇ ਹਨ, ਤਿਆਰ ਹੀ ਬੈਠੇ ਸੀ, ਆਪਣੇ ਸੇਵਕ ਸਿੱਖਾਂ ਨੂੰ ਸਤਿਗੁਰੂ ਕਲਗੀਧਰ ਜੀ ਨੇ ਆਪਣੇ ਨਾਲ ਲਿਆ ਹੈ।
ਦਇਆ ਰਾਮ ਨੰਦ ਚੰਦ ਕੋ ਤ੍ਰੈ ਪ੍ਰਾਤ ਬੁਲਾਏ,
ਕਿਹੜੇ ਸਿੱਖ ਚੱਲੇ, ਭਾਈ ਦਇਆ ਰਾਮ ਜੀ, ਭਾਈ ਨੰਦ ਚੰਦ ਜੀ, ਫਿਰ ਤਿੰਨੇ ਭਰਾ, ਪੰਜ ਭਾਈ ਸੀ, ਦੋ ਭਗਾਣੀ ਦੇ ਜੰਗ ਚ ਸ਼ਹੀਦ ਹੋ ਗਏ ਨੇ, ਤਿੰਨ ਭਰਾ ਮਹਾਰਾਜ ਜੀ ਦੇ ਨਾਲ ਸਨ, ਬੀਬੀ ਵੀਰੋ ਦੇ ਪੁੱਤਰ ਉਹਨਾਂ ਨੂੰ ਵੀ ਸੱਦਿਆ।
ਨਾਮ ਮਹਾਰੀ ਚੰਦ ਜਿਸ ਅਰ ਗੰਗਾ ਰਾਮ
ਜਿਹੜੇ ਤਿੰਨ ਭਾਈ ਨੇ ਉਹਨਾਂ ਦੇ ਨਾਂ ਦੱਸਦੇ ਇੱਕ ਦਾ ਨਾਮ ਭਾਈ ਮਾਰੀ ਚੰਦ ਜੀ ਹੈ ਦੂਸਰਿਆਂ ਦਾ ਨਾਮ ਭਾਈ ਗੰਗਾ ਰਾਮ ਜੀ ਹੈ
ਚੰਦ ਗੁਲਾਬ ਸੋ ਤੀਸਰੋ ਜਿਨ ਤਨ ਅਭਿਰਾਮ
ਔਰ ਤੀਸਰੇ ਬਾਬਾ ਭਾਈ ਗੁਲਾਬ ਚੰਦ ਜੀ ਹਨ ਬੜਾ ਸੁੰਦਰ ਸਰੂਪ ਸੀ ਤਿੰਨਾਂ ਭਰਾਵਾਂ ਦਾ ਬੜੇ ਸੁਨੱਖੇ ਸਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅਨਿੰਨ ਅਦੋਤਰੇ ਹਨ ਬੀਬੀ ਵੀਰੋ ਦੇ ਪੁੱਤਰ ਹਨ
ਇਤਿਆਦਿਕ ਸਭ ਸੰਗ ਲੈ ਗੁਰਦੁਰਗ ਪ੍ਰਵੇਸ਼
ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸਿੱਖਾਂ ਨੂੰ ਨਾਲ ਲੈ ਕੇ ਕਲਗੀਧਰ ਜੀ ਰਾਣੀ ਰਾਏਪੁਰ ਦਾ ਜਿਹੜਾ ਕਿਲਾ ਹੈ ਉਸ ਕਿਲੇ ਵਿੱਚ ਪਾਤਸ਼ਾਹ ਨੇ ਪ੍ਰਵੇਸ਼ ਕੀਤਾ ਹੈ
ਉਠ ਰਾਣੀ ਆਗੇ ਆਈ ਹਿਤਮਾਨ ਵਿਸ਼ੇਸ਼
ਰਾਣੀ ਸਤਿਗੁਰਾਂ ਦਾ ਸਵਾਗਤ ਕਰਨ ਵਾਸਤੇ ਆਪਣੇ ਮਹਿਲ ਚੋਂ ਅੰਦਰ ਬਾਹਰ ਤੱਕ ਆਈ ਕਲਗੀਧਰ ਜੀ ਦਾ ਆ ਕੇ ਬੜੇ ਚਾਅ ਨਾਲ ਜਿਉ ਆਇਆ ਕਹਿ ਕੇ ਸਵਾਗਤ ਕੀਤਾ ਬੜੀ ਖੁਸ਼ੀ ਆ ਰਾਣੀ ਦੇ ਹਿਰਦੇ ਵਿੱਚ
ਚਰਨ ਕਮਲ ਪਰ ਪੁੱਤਰ ਕੋ ਸਿਰ ਦੀਨ ਟਿਕਾਈ
ਆਪਣੇ ਪੁੱਤਰ ਨੂੰ ਨਾਲ ਲਿਆਈ ਸੀ ਰਾਣੀ ਕਲਗੀਧਰ ਜੀ ਦੇ ਚਰਨਾਂ ਚ ਜਿੱਥੇ ਆਪ ਮੱਥਾ ਟੇਕਿਆ ਆਪਣੇ ਪੁੱਤਰ ਨੂੰ ਵੀ ਮਹਾਰਾਜ ਜੀ ਦੇ ਚਰਨਾਂ ਤੇ ਬੜੇ ਅਦਬ ਨਾਲ ਨਮਸਕਾਰ ਕਰਵਾਈ ਬੜੇ ਅਦਬ ਨਾਲ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟਿਕਾਇਆ
ਪੁਨ ਅਭਿਬੰਧਨ ਆਪ ਕਰ ਪਿਖ ਮੁਖ ਹਰ ਖਾਈ
ਆਪ ਵੀ ਨਮਸਕਾਰਾਂ ਕਰਦੀ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰਸਿੱਖਾਂ ਦੇ ਦਰਸ਼ਨ ਕਰਕੇ ਰਾਣੀ ਦਾ ਹਿਰਦਾ ਬੜੇ ਖੇੜੇ ਵਿੱਚ ਖਿੜਿਆ ਹੋਇਆ ਹਿਰਦੇ ਵਿੱਚ ਵਿਗਾਸ ਤੇ ਖੁਸ਼ੀ ਦੀ ਲਹਿਰ ਉੱਠੀ ਹੋਈ ਹੈ
ਫਰਸ਼ ਕਰੇ ਬਹੁ ਪਾਤ ਕੇ ਘਰ ਬਿਖੇ ਵਿਸਾਲਾ
ਆਪਣੇ ਘਰ ਚ ਨਵੇਂ ਗਲੀਚੇ ਨਵੇਂ ਫਰਸ਼ ਵਿਛਾਏ ਨੇ ਜਿੱਥੇ ਕਲਗੀਧਰ ਜੀ ਦਾ ਆਸਣ ਲਾਉਣਾ ਪਾਤ ਭਾਨ ਦੀ ਵਿਛਾਈ ਕੀਤੀ ਹੋਈ ਹੈ ਬੜੇ ਬੜੇ ਸੁੰਦਰ ਫਰਸ਼ ਵਿਛਾਏ ਹੋਏ ਹਨ
ਇੱਕ ਚੌਂਕੀ ਸੁੰਦਰ ਡਸੀ ਆਸਨ ਸ਼ੁਭ ਡਾਲਾ
ਬੜੀ ਸੋਹਣੀ ਚੰਦਨ ਦੀ ਚੌਂਕੀ ਡਾਈ ਹੈ ਉਹਦੇ ਉੱਤੇ ਬੜਾ ਸੋਹਣਾ ਆਸਣ ਵਿਛਾਇਆ ਜਿਹਦੇ ਤੇ ਕਲਗੀਧਰ ਜੀ ਨੂੰ ਬਿਠਾ ਕੇ ਭੋਜਨ ਛਕਾਉਣਾ ਬੜੀ ਸੁੰਦਰ ਚੰਦਨ ਦੀ ਚੌਂਕੀ ਤੇ ਆਸਣ ਡਾਹ ਕੇ ਉਹ ਚੌਂਕੀ ਸਜਾਈ ਹੋਈ ਹੈ
ਕਰੇ ਬਿਠਾਵਨ ਤੇ ਪ੍ਰਭੂ ਟਿਗ ਅਪਰ ਬਿਠਾਏ
ਸਤਿਗੁਰੂ ਜੀ ਨੂੰ ਉਸ ਚੌਂਕੀ ਤੇ ਬੜੇ ਅਦਬ ਨਾਲ ਸਤਿਕਾਰ ਨਾਲ ਰਾਣੀ ਨੇ ਬਿਠਾਇਆ ਬਾਕੀ ਜਿੰਨੇ ਸਿੱਖ ਸੇਵਕ ਨੇ ਉਹ ਨਾਲ ਪੰਗਤ ਵਿੱਚ ਬੈਠ ਗਏ ਕਲਗੀਧਰ ਜੀ ਦੇ
ਹਿਤ ਆਹਾਰ ਚੌਂਕੀ ਦੁੱਤੀ ਡਾਸੀ ਅਗਵਾਏ
ਇੱਕ ਚੌਂਕੀ ਬੈਠਣ ਵਾਸਤੇ ਮਹਾਰਾਜ ਜੀ ਦੇ ਇੱਕ ਛੋਟੀ ਚੌਂਕੀ ਮਹਾਰਾਜ ਜੀ ਦੇ ਸਾਹਮਣੇ ਹੋਰ ਰੱਖੀ ਜਿਹਦੇ ਤੇ ਭੋਜਨ ਦਾ ਥਾਲ ਰੱਖਣਾ ਸਤਿਗੁਰੂ ਜੀ ਦੇ ਸਾਹਮਣੇ ਇੱਕ ਚੌਂਕੀ ਹੋਰ ਟਿਕਾਈ ਹੈ ਉਹਦੇ ਉੱਤੇ ਪਾਤਸ਼ਾਹ ਜੀ ਵਾਸਤੇ ਭੋਜਨ ਦਾ ਥਾਲ ਟਿਕਾਣਾ ਹੈ
ਪੱਖ ਭੋਜਨ ਭੋਜਨ ਕੇ ਲੇਹਜ ਅਰ ਚੋਸਾ
ਖਾਲਸਾ ਜੀ ਚਾਰ ਤਰ੍ਹਾਂ ਦੇ ਭੋਜਨ ਹੁੰਦੇ ਪੱਖ ਭੋਜ ਲੇਹਜ ਤੇ ਚੋਸਾ ਚਾਰ ਤਰ੍ਹਾਂ ਦੇ ਭੋਜਨ ਪਕਵਾਨ ਹੁੰਦੇ ਪੱਖ ਦਾ ਮਤਲਬ ਹੁੰਦਾ ਜਿਹੜੀਆਂ ਚੀਜ਼ਾਂ ਆਪਾਂ ਚੱਬ ਕੇ ਛਕਦੇ ਹਾਂ ਚੱਬ ਕੇ ਖਾਣ ਵਾਲੀਆਂ ਵਸਤੂਆਂ ਨੂੰ ਕਹਿੰਦੇ ਆ ਪੱਖ ਜਿਵੇਂ ਪ੍ਰਸ਼ਾਦਾ ਆਦਿਕ ਛਕਣਾ ਜਿਵੇਂ ਅਦਾਣੇ ਆਦਿਕ ਆਪਾਂ ਚੱਬਦੇ ਹਾਂ ਉਹ ਚੱਬ ਕੇ ਖਾਣ ਵਾਲੀਆਂ ਚੀਜ਼ਾਂ ਨੂੰ ਪੱਖ ਕਹਿੰਦੇ ਆ ਭੋਜ ਕਹਿੰਦੇ ਹਨ ਗੁਰੂ ਖਾਲਸਾ ਜੀ ਜਿਵੇਂ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਚਾਵਲ ਆਦਿਕ ਤਿਆਰ ਹੁੰਦੇ ਹਨ ਇਸੇ ਤਰ੍ਹਾਂ ਲੇਹਜ ਲੇਹਜ ਕਹਿੰਦੇ ਨੇ ਜਿਵੇਂ ਪੇ ਪਦਾਰਥ ਹੁੰਦੇ ਆ ਨਾ ਜੂਸ ਵਗੈਰਾ ਆਦਿਕ ਹੁੰਦਾ ਉਹਨਾਂ ਨੂੰ ਲੇਹਜ ਕਹਿੰਦੇ ਹਨ ਚੋਸਾ ਕਹਿੰਦੇ ਆ ਚੂਸ ਕੇ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਹਨ ਜਿਵੇਂ ਗੰਨਾ ਆਦਿਕ ਆਪਾਂ ਚੂਪ ਕੇ ਖਾਂਦੇ ਹਾਂ ਅੰਬ ਹੁੰਦੇ ਆ ਚੋਸੇ ਉਹ ਚੂਸ ਕੇ ਛਕਦੇ ਆ ਏਦਾਂ ਇਹ ਚਾਰ ਪ੍ਰਕਾਰ ਦੇ ਭੋਜਨ ਹੁੰਦੇ ਹਨ ਉਹ ਸਾਰੀ ਹਾਜ਼ਰ ਕੀਤੇ ਰਾਣੀ ਨੇ ਪੱਖ ਵੀ ਭੋਜ ਵੀ ਲੇਹਜ ਵੀ ਚੋਸਾ ਵੀ ਏਦਾਂ ਭਾਂਤ ਭਾਂਤ ਦੇ ਪਕਵਾਨ ਮਹਾਰਾਜ ਜੀ ਦੇ ਸਨਮੁਖ ਪਰੋਸਦੀ ਹੈ
ਨਿਕਟ ਬੈਠ ਰਾਣੀ ਤਬੇ ਸ਼ੁਭ ਥਾਰ ਪਰੋਸਾ
ਰਾਣੀ ਨੇ ਸਤਿਗੁਰਾਂ ਦੇ ਕੋਲ ਬੈਠ ਕੇ ਖੁਦ ਆਪਣੇ ਆਪ ਆਪਣੇ ਹੱਥੀ ਥਾਲ ਪਰੋਸਿਆ
ਦਿਜਤੇ ਸੋ ਉਚਵਾਏ ਕੈ ਅਨਿਓ ਤਤਕਾਲਾ
ਜਿਹੜੇ ਰਸੋਈ ਚ ਭਾਂਤ ਭਾਂਤ ਦੇ ਪਕਵਾਨ ਤਿਆਰ ਕੀਤੇ ਰਸੋਈਆਂ ਨੂੰ ਲਾ ਕੇ ਉਹ ਬ੍ਰਾਹਮਣ ਸਨ ਸਾਰੇ ਜਿਹੜੇ ਰਸੋਈ ਚ ਕੰਮ ਕਰਦੇ ਸਨ ਉਹ ਸਾਰਿਆਂ ਨੇ ਲੰਗਰ ਪ੍ਰਸ਼ਾਦਾ ਚੁੱਕ ਕੇ ਲਿਆਂਦਾ ਨਾਲ ਤੇ ਥਾਲ ਦੇ ਵਿੱਚ ਵਸਤੂਆਂ ਪਰੋਸਣ ਲੱਗੇ ਪਾਉਣ ਲੱਗੇ।
ਅਗਰ ਤਰਿਓ ਸਤਿਗੁਰੂ ਕੇ ਤਰ ਪਾਓ ਵਿਸਾਲਾ,
ਬੜਾ ਭਾਉ ਰੱਖ ਕੇ ਮਹਾਰਾਜ ਜੀ ਦਾ ਥਾਲ ਸਜਾਇਆ ਹੈ ਲੰਗਰ ਪ੍ਰਸ਼ਾਦਾ ਪਾ ਕੇ।
ਸੂਪਕਾਰ ਕਰ ਸ਼ੀਗਰਤਾ ਸਭ ਕੇਰ ਅਗਾਰੀ,
ਬਾਕੀ ਜਿੰਨੇ ਸਿੱਖ ਸੇਵਕ ਨੇ ਉਹਨਾਂ ਅੱਗੇ ਵੀ ਥਾਲ ਵਰਤਾਏ ਤੇ ਸੂਪਕਾਰਾਂ ਨੇ ਵਰਤਾਰਿਆਂ ਨੇ ਬੜੀ ਛੇਤੀ ਨਾਲ ਸਾਰਿਆਂ ਅੱਗੇ ਲੰਗਰ ਵਰਤਾਇਆ। ਏਦਾਂ ਨੀ ਵੀ ਜਿੱਲ ਪਾ ਛੱਡਿਆ ਵੀ ਪਹਿਲਾਂ ਪ੍ਰਸ਼ਾਦਾ ਆਇਆ ਫਿਰ ਹੋਲੇ ਜੀ ਫਿਰ ਬਾਅਦ ਵਿੱਚ ਸਬਜ਼ੀ ਆਈ, ਅਗਲਾ ਵੇਖੇ ਵੀ ਪਹਿਲਾਂ ਪ੍ਰਸ਼ਾਦਾ ਛਕ ਲਈਏ ਇੰਨੇ ਨੂੰ ਸਬਜ਼ੀ ਆ ਜੇ ਫਿਰ ਉਹ ਖਾਂਦੇ ਰਹੋ। ਕਈਆਂ ਦਾ ਸੁਭਾਅ ਹੁੰਦਾ ਬੜਾ ਜਿੱਲ ਜਿਹਾ ਪਾਉਂਦੇ ਪ੍ਰਸ਼ਾਦਾ ਛਕਾਉਣ ਵੇਲੇ, ਕਹਿੰਦੇ ਬੜੀ ਹਿੰਮਤ ਨਾਲ ਵੇਖਦਿਆਂ ਵੇਖਦਿਆਂ ਜਿੰਨੇ ਪਕਵਾਨ ਸੀ ਉਹ ਸਾਰੇ ਥਾਲਾਂ ਵਿੱਚ ਪਰੋਸ ਦਿੱਤੇ ਸਿੱਖਾਂ ਅੱਗੇ।
ਥਾਰ ਪਰੋਸੇ ਅਗਰ ਤਰ ਬੋਦੇ ਆਹਾਰੀ,
ਕਈ ਤਰ੍ਹਾਂ ਦੇ ਪਕਵਾਨ ਕਈ ਤਰ੍ਹਾਂ ਦੀਆਂ ਸਬਜ਼ੀਆਂ ਭਾਜੀਆਂ ਤਰਕਾਰੀਆਂ ਉਹ ਲੰਗਰ ਦੇ ਵਰਤਾਏ ਜਾ ਰਹੇ ਹਨ।
ਅਜਵਨ ਲਾਗੇ ਸਵਾਦ ਗਨ ਰਾਣੀ ਹੋਏ ਠਾਂਡੀ,
ਰਾਣੀ ਖੁਦ ਆਪ ਕੋਲ ਖਲੋਤੀ ਸਾਰੀ ਸੇਵਾ ਆਪਣੇ ਹੱਥੀ ਕਰ ਰਹੀ ਹੈ ਕਰਾ ਰਹੀ ਹੈ ਤੇ ਸਤਿਗੁਰੂ ਜੀ ਦੇ ਸਮੇਤ ਸਾਰੇ ਸਿੱਖ ਸੇਵਕ ਮਹਾਰਾਜ ਜੀ ਦੀ ਆਗਿਆ ਲੈ ਕੇ ਲੰਗਰ ਪ੍ਰਸ਼ਾਦਾ ਛਕਣ ਲੱਗੇ। ਗੁਰਦੇਵ ਜੀ ਨੇ ਪ੍ਰਸ਼ਾਦਾ ਗ੍ਰਹਿਣ ਕੀਤਾ ਹੈ।
ਕਰਤ ਬੀਜ ਨਾ ਆਪਈ ਬਹੁ ਸ਼ਰਧਾ ਬਾਡੀ,
ਰਾਣੀ ਦੇ ਅੰਦਰ ਇੰਨੀ ਸ਼ਰਧਾ ਵਧੀ। ਗਰਮੀਆਂ ਦੇ ਦਿਨ ਸਨ, ਪੱਖਾ ਚੱਲਦੀਆਂ ਸੀ ਦਾਸੀਆਂ, ਉਹਨਾਂ ਕੋਲੋਂ ਪੱਖਾ ਆਪਣੇ ਹੱਥੀ ਲੈ ਲਿਆ ਔਰ ਸਤਿਗੁਰੂ ਕਲਗੀਧਰ ਜੀ ਨੂੰ ਔਰ ਗੁਰਸਿੱਖਾਂ ਨੂੰ ਆਪ ਆਪਣੇ ਹੱਥੀ ਰਾਣੀ ਪੱਖਾ ਝੱਲਣ ਲੱਗੀ। ਇੰਨੀ ਸ਼ਰਧਾ ਵਧੀ ਮਨ ਚ, ਭੁੱਲ ਗਈ ਵੀ ਮੈਂ ਰਾਣੀ ਹਾਂ, ਦਾਸੀ ਬਣ ਕੇ ਸੇਵਕ ਬਣ ਕੇ ਸਤਿਗੁਰੂ ਜੀ ਨੂੰ ਪੱਖਾ ਝੱਲਣ ਲੱਗੀ ਹੈ।
ਮਧੁਰ ਸਲਵਣ ਸੋ ਅਮਲ ਬਿਦ ਪੁਨ ਤਿਕਤ ਕਖਾਇਆ,
ਕਹਿੰਦੇ ਮਿੱਠੇ ਪਦਾਰਥ ਮਿੱਠੇ ਵਿੱਚ ਬਹੁਤ ਕੁਝ ਬਣਿਆ ਹੋਇਆ, ਸਲੂਣੇ ਚ ਬੜਾ ਕੁਝ ਬਣਿਆ ਹੋਇਆ। ਇਸੇ ਪ੍ਰਕਾਰ ਨਾਲ ਸੁਅਮਲ ਦਾ ਮਤਲਬ ਹੁੰਦਾ ਖੱਟੇ ਪਦਾਰਥ, ਜਿਨ੍ਹਾਂ ਵਿੱਚ ਥੋੜੀ ਥੋੜੀ ਖੱਟੇ ਮਿੱਠੇ ਜੇ ਪਦਾਰਥ ਹੁੰਦੇ ਉਹ ਵੀ ਵਰਤ ਰਹੇ ਹਨ। ਹੁਣ ਤਿਕਤ, ਤਿਕਤ ਦਾ ਮਤਲਬ ਹੁੰਦਾ ਤਿੱਖੇ, ਜਿਨ੍ਹਾਂ ਵਿੱਚ ਬਹੁਤ ਤਿੱਖੀ ਮਿਰਚ ਆਦਿਕ ਮਸਾਲੇ ਬਹੁਤੇ ਪਾਏ ਹੋਣ ਉਹ ਵੀ ਵਰਤ ਰਹੇ ਹਨ। ਕਖਾਇਆ ਜਿਹੜੇ ਕਸੈਲੇ, ਕਸੈਲਿਆਂ ਵਿੱਚ ਜਿਵੇਂ ਕਰੇਲੇ ਆਦਿਕ ਦੀ ਸਬਜ਼ੀ ਹੁੰਦੀ ਹੈ, ਕਸਾਏ ਹੁੰਦੇ ਕਰੇਲੇ ਖਾਣ ਚ ਕੌੜੇ ਹੁੰਦੇ, ਇੱਦਾਂ ਜਿਹੜੀਆਂ ਕੌੜੀਆਂ ਬਣਦੀਆਂ ਚੀਜ਼ਾਂ ਜਿਵੇਂ ਮੇਥੀ ਆਦਿਕ ਜਿਹੜੀ ਹੈ ਉਹ ਵੀ ਕੌੜੀ ਹੁੰਦੀ ਹੈ। ਕਰੇਲੇ ਆਦਿਕ ਦੀ ਸਬਜ਼ੀ ਭਾਜੀ ਬਣੇ ਉਹ ਵੀ ਕੁੜੱਤਣ ਵਿੱਚ ਥੋੜੇ ਜਿਹੇ ਹੁੰਦੇ ਪਦਾਰਥ, ਤੋ ਉਹਨਾਂ ਨੂੰ ਕਖਾਇਆ ਕਹਿੰਦੇ, ਉਹ ਵੀ ਬਣੇ ਹੋਏ ਉਹ ਵੀ ਵਰਤਾਏ ਜਾ ਰਹੇ ਹਨ।
ਸਵਾਦ ਲੱਗੇ ਬਹੁ ਪਾਤ ਕੇ ਅਤ ਰੁਚ ਕਰ ਖਾਇਆ,
ਇੰਨਾ ਸਵਾਦੀ ਭੋਜਨ ਬਣਿਆ ਸੀ ਵੀ ਸਾਰੇ ਸਿੱਖ ਬੜੀ ਰੁਚੀ ਨਾਲ ਸਵਾਦ ਲੈ ਕੇ ਬੜੇ ਆਨੰਦ ਨਾਲ ਸਭ ਨੇ ਭੋਜਨ ਛਕਿਆ ਹੈ।
ਸਕਲ ਸਰਾਏ ਅਚਵ ਕਰ ਸ਼ੁਭ ਬਣਿਓ ਆਹਾਰਾ,
ਛਕ ਕੇ ਸਾਰੇ ਸਲਾਘਾ ਕਰਦੇ ਹਾਂ ਭਾਈ ਪ੍ਰਸ਼ਾਦਾ ਬੜਾ ਵਧੀਆ ਬਣਿਆ, ਤਾਂ ਜੋ ਜਿਹੜੇ ਰਸੋਈਆਂ ਨੇ ਸੇਵਾ ਕੀਤੀ ਉਹਨਾਂ ਨੂੰ ਹੱਲਾ ਸ਼ੇਰੀ ਮਿਲੇ ਜਿਹਨਾਂ ਆਪਣੇ ਹੱਥੀ ਲੰਗਰ ਤਿਆਰ ਕੀਤਾ ਸੀ। ਕਹਿੰਦੇ ਉਹਨਾਂ ਦੀ ਵੀ ਸਲਾਘਾ ਕੀਤੀ ਵੀ ਬੜਾ ਵਧੀਆ ਭੋਜਨ ਤਿਆਰ ਕੀਤਾ, ਸਵਾਦੀ ਭੋਜਨ ਬਣਿਆ ਹੈ।
ਤ੍ਰਿਪਤਾਏ ਜਲ ਸੀਤ ਪੇ ਕਰ ਬਦਨ ਪਖਾਰਾ,
ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਠੰਡਾ ਜਲ ਉਹ ਛਕਿਆ ਕਲਗੀਧਰ ਜੀ ਨੇ ਵੀ ਤੇ ਸਿੱਖਾਂ ਨੇ ਵੀ। ਭੋਜਨ ਛਕਣ ਤੋਂ ਬਾਅਦ ਬੜਾ ਸੀਤ ਠੰਡਾ ਜਲ, ਕਹਿੰਦੇ ਮਾਨੋ ਜਿਵੇਂ ਬਰਫ਼ ਚੋਂ ਕੱਢ ਕੇ ਲਿਆਂਦਾ ਹੋਵੇ, ਏਦਾਂ ਬੜਾ ਸੁੰਦਰ ਠੰਡਾ ਜਲ ਜਿਹੜਾ ਸੀ ਉਹ ਛਕਿਆ। ਛਕ ਕੇ ਸਭ ਨੇ ਕੁਰਲੀ ਆਦਿਕ ਕੀਤੀ, ਹੱਥ ਧੋਣ ਲੱਗੇ।
ਥਾਤੀ ਲੈ ਕਰ ਦਰਬ ਕੀ ਗੁਰ ਧਰ ਅਗਵਾਏ,
ਕਲਗੀਧਰ ਜੀ ਦੇ ਹੱਥ ਤਗੜੇ ਕਰਾਏ। ਹੱਥ ਧੋਣ ਨੂੰ ਖਾਲਸੇ ਹੀ ਬੋਲੇ ਵਿੱਚ ਹੱਥ ਤਗੜੇ ਕਰਾਉਣਾ ਕਹਿੰਦੇ ਆ, ਆਪਾਂ ਕਹਿੰਦੇ ਵੀ ਹੱਥ ਧਵਾ ਦਿਓ, ਖਾਲਸੇ ਦੇ ਬੋਲੇ ਚ ਕਹਿੰਦੇ ਹੱਥ ਤਗੜੇ ਕਰਾ ਦਿਓ। ਤੋ ਮਹਾਰਾਜ ਜੀ ਦੇ ਹੱਥ ਤਗੜੇ ਕਰਾਏ ਸਿੱਖਾਂ ਦੇ ਵੀ। ਫਿਰ ਰਾਣੀ ਇੱਕ ਪੈਸਿਆਂ ਦੀ ਵੱਡੀ ਥੈਲੀ ਕਲਗੀਧਰ ਜੀ ਨੂੰ ਭੇਟਾ ਕਰਨ ਵਾਸਤੇ ਲੈ ਕੇ ਆਈ ਤੇ ਉਹ ਰੁਪਈਆਂ ਦੀ ਥੈਲੀ ਮਹਾਰਾਜ ਜੀ ਦੇ ਚਰਨਾਂ ਚ ਭੇਟ ਕੀਤੀ।
ਪੁਨ ਨੰਦਨ ਕੋ ਹੱਥ ਗਏ ਚਰਨਨ ਪਰ ਪਾਏ,
ਆਪਣੇ ਪੁੱਤਰ ਦਾ ਹੱਥ ਫੜ ਕੇ ਉਹਦੇ ਕੋਲੋਂ ਕਲਗੀਧਰ ਜੀ ਦੇ ਚਰਨਾਂ ਤੇ ਮੱਥਾ ਟਿਕਵਾਇਆ, ਮਹਾਰਾਜ ਇਹਦਾ ਮੱਥਾ ਪ੍ਰਵਾਨ ਕਰੋ, ਇਹਦੀ ਨਮਸਕਾਰ ਪ੍ਰਵਾਨ ਕਰੋ।
ਹੋਏ ਪ੍ਰਸੰਨ ਸ਼੍ਰੀ ਪ੍ਰਭ ਕਹਿਓ ਸਿਰ ਕੇਸ ਰੱਖੀ ਜੈ,
ਉਹ ਜਿਹੜਾ ਬੱਚਾ ਸੀ ਰਾਣੀ ਦਾ ਉਹਨੇ ਸਿਰ ਤੋਂ ਕੇਸ ਕੱਟੇ ਹੋਏ ਸਨ। ਕਲਗੀਧਰ ਜੀ ਪ੍ਰਸੰਨ ਹੋ ਕੇ ਕਹਿਣ ਲੱਗੇ, ਰਾਣੀ ਇਹਦੇ ਕੇਸ ਰੱਖੋ ਇਹ ਕੇਸਾ ਧਾਰੀ ਬਣਾਓ ਇਹਨੂੰ। ਖਾਲਸਾ ਜੀ ਅੱਜ ਕੱਲ੍ਹ ਨਿੱਕੇ ਨਿੱਕੇ ਸਿੱਖਾਂ ਦੇ ਬੱਚਿਆਂ ਦੇ ਕੇਸ ਕਤਲ ਕਰ ਦਿੰਦੇ ਹਨ, ਖਬਰੇ ਕਿਵੇਂ ਹੌਸਲਾ ਪੈਂਦਾ ਸਿੱਖਾਂ ਦਾ ਆਪਣੇ ਬੱਚਿਆਂ ਦੇ ਕੇਸ ਕਤਲ ਕਰਾਉਣ ਦਾ। ਉਹਨਾਂ ਨੂੰ ਖਬਰੇ ਅਟੈਕ ਨਹੀਂ ਆਉਂਦਾ, ਉਦੋਂ ਵੇਖ ਕੇ ਹਾਰਟ ਨਹੀਂ ਫੇਲ ਹੁੰਦਾ ਵੀ ਇਹ ਅਸੀਂ ਕੀ ਕਰਤੂਤ ਕਰ ਰਹੇ ਹਾਂ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ, ਕਿਉਂਕਿ ਰਾਣੀ ਜਿਹੜੀ ਸੀ ਉਹ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੀ ਸੀ, ਉਹ ਮੁੰਡਨ ਆਦਿਕ ਕਰਨ ਦੀ ਉਹਨਾਂ ਦੀ ਰਵਾਇਤ ਸੀ। ਕਲਗੀਧਰ ਜੀ ਕਹਿਣ ਲੱਗੇ, ਰਾਣੀ ਇਸ ਬੱਚੇ ਦੇ ਕੇਸ ਰੱਖ ਲਓ।
ਆ ਯੁੱਧ ਵਿਦਿਆ ਕੇ ਬਿਖੈ ਸੁਤ ਨਿਪੁੰਨ ਕਰੀ ਜੇ।
ਦੂਜਾ ਬਚਨ ਕੀਤਾ, ਇਹਨੂੰ ਸ਼ਸਤਰ ਵਿਦਿਆ ਸਿਖਾਓ ਤਾਂ ਹੀ ਰਾਜ ਭਾਗ ਸਾਂਭੇਗਾ, ਵੀ ਇਹਨੂੰ ਸ਼ਸਤਰ ਵਿਦਿਆ ਚ ਪੂਰਾ ਨਿਪੁੰਨ ਕਰੋ, ਹਰ ਇੱਕ ਤਰ੍ਹਾਂ ਦਾ ਸ਼ਸਤਰ ਇਹਨੂੰ ਚਲਾਉਣਾ ਆਉਣਾ ਚਾਹੀਦਾ, ਘੋੜ ਸਵਾਰੀ ਨੇਜੇਬਾਜੀ ਉਹ ਵਿਦਿਆ ਇਹਦੇ ਕੋਲ ਹੋਣੀ ਚਾਹੀਦੀ ਹੈ।
ਹੱਥ ਜੋੜ ਬੋਲੀ ਤਬੇ ਤੁਰਕਨ ਬੱਡ ਰਾਜਾ।
ਹੱਥ ਜੋੜ ਕੇ ਰਾਣੀ ਬੋਲੀ, ਕਹਿਣ ਲੱਗੀ ਮਹਾਰਾਜ ਤੁਰਕਾਂ ਦਾ ਰਾਜ ਹੈ ਇਸ ਵੇਲੇ, ਤੁਰਕਾਂ ਦਾ ਤੇਜ ਹੈ ਇਸ ਵੇਲੇ, ਉਹਨਾਂ ਦਾ ਪ੍ਰਤਾਪ ਹੈ।
ਹੁਣ ਸੈ ਦੁਸ਼ਟ ਬਿਲੋਕ ਕਹਿ ਕਰ ਦੇਹੀ ਕੁਕਾਜਾ।
ਜਦੋਂ ਮੈਂ ਆਪਣੇ ਬੱਚੇ ਦੇ ਕੇਸ ਰੱਖਾਂਗੀ, ਉਹ ਵੇਖ ਕੇ ਖੁਨ ਸਿਖਾਣਗੇ, ਉਹ ਸਾਡਾ ਵਿਰੋਧ ਕਰਨਗੇ ਵੀ ਇਹਨਾਂ ਨੇ ਕੇਸ ਰੱਖ ਲਏ ਹੈ, ਕਿਉਂਕਿ ਤੁਰਕ ਜਿਹੜੇ ਸਾਨੂੰ ਕੇਸ ਰੱਖਣ ਨਹੀਂ ਸੀ ਦਿੰਦੇ, ਉਹ ਕਹਿੰਦੇ ਕੇਸ ਕੱਟ ਕੇ ਟੋਪੀਆਂ ਪਾ ਕੇ ਫਿਰ ਉਹ ਸਾਡੇ ਸਾਹਮਣੇ ਗੁਲਾਮ ਬਣ ਕੇ ਰਹੋ, ਕੇਸ ਰੱਖ ਕੇ ਸਿਰਾਂ ਤੇ ਦਸਤਾਰ ਬੰਨਣ ਦੀ ਆਗਿਆ ਨਹੀਂ ਸੀ ਤੁਰਕਾਂ ਦੇ ਰਾਜ ਵਿੱਚ। ਅੱਜ ਕੱਲ ਤਾਂ ਲੋਕਾਂ ਨੇ ਫੈਸ਼ਨ ਬਣਾਇਆ ਨਾ, ਸਿਰ ਕੱਟ ਕੇ ਵਾਲ ਕੱਟ ਕੇ ਕੇਸ ਟੋਪੀਆਂ ਪਾ ਕੇ ਸਿੱਖਾਂ ਦੇ ਜਵਾਕ ਤੁਰੇ ਫਿਰਦੇ ਹੈ, ਇਹ ਗੁਲਾਮੀ ਦੀ ਨਿਸ਼ਾਨੀ ਹੈ। ਤੋ ਕਹਿਣ ਲੱਗੀ ਮਹਾਰਾਜ ਤੁਰਕਾਂ ਦਾ ਰਾਜ ਹੈ, ਉਹ ਜਦੋਂ ਵੇਖਣਗੇ ਵੀ ਮੈਂ ਆਪਣੇ ਬੱਚੇ ਦੇ ਕੇਸ ਰੱਖ ਕੇ ਸਿਰ ਤੇ ਦਸਤਾਰ ਬੰਨੀ ਹੈ, ਉਹ ਫਿਰ ਸਾਡਾ ਵਿਰੋਧ ਕਰਨਗੇ, ਸਾਡੇ ਨਾਲ ਧੱਕਾ ਕਰਨਗੇ।
ਪੁਨ ਫੁਰਮਾਇਓ ਸ਼੍ਰੀ ਗੁਰ ਨੇ ਮਾਨੋ ਤ੍ਰਾਸਾ।
ਸੁਣ ਕੇ ਕਲਗੀਧਰ ਜੀ ਬੋਲੇ ਰਾਣੀ ਨੂੰ, ਫਿਰ ਕਹਿਣ ਲੱਗੇ, ਰਾਣੀ ਡਰ ਨਾ ਰੱਖੋ, ਭੈ ਨਾ ਰੱਖੋ ਮਨ ਵਿੱਚ।
ਕੀਤਕ ਦਿਨ ਇਨ ਰਾਜੇ ਫਿਰ ਹੋਏ ਬਿਨਾਸ਼ਾ।
ਤੁਰਕਾਂ ਦਾ ਰਾਜ ਕੋਈ ਬਹੁਤਾ ਲੰਮਾ ਸਮਾਂ ਨਹੀਂ ਹੈ, ਪਰ ਕੁਝ ਕੁ ਦਿਨਾਂ ਦਾ ਰਾਜ ਹੈ ਇਹਨਾਂ ਦਾ, ਔਰ ਇਹਨਾਂ ਦਾ ਰਾਜ ਕੁਝ ਸਮੇਂ ਬਾਅਦ ਬਿਨਸ ਜਾਣਾ।
ਤਉ ਜੇ ਰਾਖੋ ਕੇਸ ਨੇ ਕੀਤਕ ਦਿਨ ਆਨਾ।
ਕਹਿਣ ਲੱਗੇ, ਫਿਰ ਵੀ ਜੇ ਹੁਣ ਤੁਸੀਂ ਕੇਸ ਨਹੀਂ ਰੱਖਦੇ, ਕੁਝ ਦਿਨ ਕੱਟਣਾ ਚਾਹੁੰਦੇ ਹੋ।
ਸਿੰਘ ਨਾਮ ਅਬ ਜੇ ਰੱਖੋ ਨਿਜ ਬੰਸ਼ ਮਹਾਨਾ।
ਪਰ ਅੱਜ ਤੋਂ ਬਾਅਦ ਇਹਦੇ ਨਾਂ ਨਾਲ ਸਿੰਘ ਸ਼ਬਦ ਜ਼ਰੂਰ ਜੋੜ ਦਿਓ, ਜੇ ਹਾਲੇ ਦੇ ਕੇਸ ਨਹੀਂ ਰੱਖਣੇ। ਰਾਣੀ ਡਰਦੀ ਸੀ, ਭੈ ਭੀਤ ਸੀ, ਕੱਲੀ ਔਰਤ ਸੀ, ਪਤੀ ਸਿਰ ਤੇ ਨਹੀਂ ਸੀ। ਮਹਾਰਾਜ ਜੀ ਕਹਿੰਦੇ, ਜੇ ਹੁਣ ਇਹਦੇ ਕੇਸ ਨਹੀਂ ਰੱਖਦੀ ਤਾਂ ਇੱਦਾਂ ਕਰ, ਫਿਰ ਹੁਣ ਤੋਂ ਨਾ ਤਾਂ ਇਹਦੇ ਨਾਂ ਨਾਲ ਸਿੰਘ ਤਾਂ ਰੱਖ ਸਕਦੀ ਹੈ ਨਾ, ਸਿੰਘ ਸ਼ਬਦ ਦੇ ਨਾਲ ਇਹਦਾ ਨਾਮ ਸੰਬੋਧਨ ਕਰਨਾ ਹੈ।
ਪੰਥ ਹਮਾਰੋ ਜਬ ਵਧੈ ਲੇ ਤੁਰਕਨ ਰਾਜੂ।
ਸਾਡੇ ਪੰਥ ਦਾ ਆਉਣ ਵਾਲੇ ਸਮੇਂ ਚ ਰਾਜ ਵਧੇਗਾ, ਅੰਨੇ ਅੰਨੇ ਦੀ ਪਾਤਸ਼ਾਹੀ ਅਸੀਂ ਆਪਣੇ ਖਾਲਸੇ ਨੂੰ ਦਿੱਤੀ ਹੈ, ਸਾਡੇ ਖਾਲਸੇ ਨੇ ਪ੍ਰਚੰਡ ਰਾਜ ਕਰਨਾ, ਸਾਰੀ ਧਰਤੀ ਤੇ ਬਾਦਸ਼ਾਹੀ ਸਾਡੇ ਪੰਥ ਦੀ ਹੋਣੀ ਹੈ।
ਰਾਖੇਂਗੇ ਤਬ ਕੇਸ ਇਹ ਸਰ ਹੈ ਸਭ ਕਾਜੂ।
ਫਿਰ ਇਹ ਜਿਹੜੀ ਤੇਰੀ ਔਲਾਦ ਹੈ, ਤੇਰੀ ਅੰਸ਼ ਵੰਸ਼ ਹੈ, ਇਹਨਾਂ ਨੂੰ ਵੀ ਕੇਸ ਰੱਖਣੇ ਪੈਣਗੇ, ਤਾਂ ਇਹਨਾਂ ਦੇ ਕੰਮ ਸਵਰਨੇ ਹੈ, ਕਿਉਂਕਿ ਉਦੋਂ ਰਾਜ ਉਹਨਾਂ ਨੂੰ ਪ੍ਰਾਪਤ ਹੋਣਾ ਜਿਹੜੇ ਕੇਸਾ ਧਾਰੀ ਹੋਣਗੇ, ਜਿਹੜੇ ਕਰੜ ਮਰੜ ਜੇ ਹੋਣਗੇ ਉਹਨਾਂ ਕੋਲ ਰਾਜ ਖੋਹ ਲੈਣਾ ਸਾਡੇ ਪੰਥ ਨੇ, ਕੇਸਾ ਧਾਰੀ ਜਿਹੜੇ ਹੋ ਕੇ ਸ਼ਰਨ ਚ ਰਹਿਣਗੇ ਸਾਬਤ ਸੂਰਤ, ਉਹੀ ਰਾਜ ਕਰਨਗੇ। ਖਾਲਸਾ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਫਰਾਂਸ ਤੋਂ ਫਰਾਂਸੀਸੀ ਜਿਹੜੇ ਆਏ ਸਨ ਅਫਸਰ ਭਰਤੀ ਹੋਣ ਵਾਸਤੇ, ਜਨਰਲ ਵੈਨਤੂਰਾ ਵਰਗੇ, ਜਨਰਲ ਵੈਨਤੂਰਾ ਨੂੰ ਦੋ ਮਾੜੀਆਂ ਆਦਤਾਂ ਸੀ, ਇੱਕ ਤਾਂ ਉਹ ਸਿਰੋਂ ਕੇਸ ਕੱਟਦਾ ਸੀ, ਦਾੜਾ ਕੱਟਦਾ ਸੀ, ਦੂਜਾ ਉਹ ਗਧੀ ਚੁੰਘਦਾ ਸੀ। ਗਧੀ ਚੁੰਘਣ ਦਾ ਮਤਲਬ ਆ ਬੀੜੀ ਪੀਣਾ, ਖਾਲਸੇ ਦੇ ਬੋਲੇ ਚ ਉਹਨੂੰ ਗਧੀ ਚੁੰਘਣਾ ਕਹਿੰਦੇ ਹਨ। ਉਹਨੇ ਉਹ ਸਿਗਰਟ ਆਦਿਕ ਪੀਣੀ ਤੇ ਆਇਆ ਭਰਤੀ ਹੋਣ ਵਾਸਤੇ। ਮਹਾਰਾਜਾ ਰਣਜੀਤ ਸਿੰਘ ਕਹਿੰਦੇ, ਸਾਡੀ ਫੌਜ ਦਾ ਨਿਯਮ ਹੈ, ਸਿੱਖਾਂ ਦੀ ਫੌਜ ਹੈ ਖਾਲਸੇ ਦੀ, ਇਹਦੇ ਚ ਕੇਸ ਵੀ ਰੱਖਣੇ ਪੈਣੇ ਆ ਤੇ ਆਹ ਵੀ ਛੱਡਣੀ ਪੈਣੀ ਆ। ਕਹਿੰਦਾ, ਕੇਸ ਤਾਂ ਚਲੋ ਰੱਖ ਲੈਣਾ, ਇਹ ਕਹਿੰਦੇ ਇਹਨੂੰ ਮੈਂ ਸਹਿਜੇ ਸਹਿਜੇ ਛੱਡਾਂਗਾ। ਕਹਿੰਦੇ, ਜਦੋਂ ਛੱਡੇਗਾ ਉਦੋਂ ਭਰਤੀ ਕਰ ਲਾਂਗੇ। ਫਿਰ ਉਹ ਦੋਵੇਂ ਚੀਜ਼ਾਂ ਛਡਾਈਆਂ, ਜਿਹੜੇ ਅੰਗਰੇਜ਼ ਅਫਸਰ ਵੀ ਆਪਣੇ ਕੋਲ ਭਰਤੀ ਕੀਤੇ ਉਹਨਾਂ ਨੂੰ ਵੀ ਕੇਸ ਰਖਾਏ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ, ਕਿਉਂਕਿ ਜਾਣਦੇ ਸਨ ਵੀ ਜੇ ਆਹ ਸਿਰ ਮੂੰਹ ਗੁੰਮ ਆਪਣੇ ਕੋਲ ਰੱਖਾਂਗੇ ਇਹਨਾਂ ਨੂੰ ਵੇਖ ਕੇ ਹੋਰ ਵੀ ਵਿਗੜਨਗੇ। ਇਹਨਾਂ ਨੂੰ ਵੇਖ ਕੇ ਸਿੱਖਾਂ ਵਿੱਚ ਵੀ ਇਹ ਬਾਦੀ ਮਾੜੀ ਆਦਤ ਨਾ ਪੈ ਜਾਏ, ਇਸ ਕਰਕੇ ਇਹਨਾਂ ਨੂੰ ਵੀ ਸਾਬਤ ਸੂਰਤ ਰੱਖਣਾ। ਤੋ ਕਲਗੀਧਰ ਜੀ ਦੇ ਬਚਨ ਸੱਚ ਹੋਏ, ਕਹਿਣ ਲੱਗੇ ਉਹੀ ਰਾਜ ਕਰਨਗੇ ਜਿਹੜੇ ਸਾਬਤ ਸੂਰਤ ਹੋਣਗੇ, ਤੇਰੀ ਜਿਹੜੀ ਅੰਸ ਵੰਸ਼ ਹੈ ਇਹਨਾਂ ਨੂੰ ਵੀ ਕੇਸ ਰੱਖਣੇ ਪੈਣਗੇ, ਤਾਂ ਇਹਨਾਂ ਦਾ ਰਾਜ ਰਹੇਗਾ।
ਉਹ ਥਲ ਪਥਲ ਫਿਰ ਰਾਜ ਹੋਏ ਨੈ ਮਿਟੈ ਤੁਹਾਰੋ।
ਕਹਿੰਦੇ ਜਦੋਂ ਖਾਲਸੇ ਪੰਥ ਦਾ ਰਾਜ ਹੋਵੇਗਾ, ਜੇ ਤੇਰੇ ਬੱਚੇ ਸਾਬਤ ਸੂਰਤ ਹੋਣਗੇ, ਕੇਸਾ ਧਾਰੀ ਹੋਣਗੇ, ਤਾਂ ਤੇਰਾ ਰਾਜ ਬਚਿਆ ਰਹੇਗਾ, ਨਹੀਂ ਤਾਂ ਇਹ ਸਾਰਾ ਰਾਜ ਇੱਕ ਵਾਰੀ ਉਥਲ ਪਥਲ ਹੋ ਜਾਣਾ ਹੈ।
ਤਬੇ ਬੰਸ ਮਿਲ ਖਾਲਸੇ ਸਗਰੇ ਸੁਖ ਧਾਰੋ।
ਤੇਰੀ ਜਿਹੜੀ ਬੰਸ ਹੈ ਉਹ ਗੁਰੂ ਖਾਲਸੇ ਪੰਥ ਨਾਲ ਮਿਲ ਕੇ ਰਵੇ, ਔਰ ਉਹਨਾਂ ਸਾਰੀ ਬੰਸ਼ ਨੂੰ ਤੇਰੀ ਨੂੰ ਗੁਰੂ ਖਾਲਸੇ ਨਾਲ ਰਹਿ ਕੇ ਸੁਖ ਦੀ ਪ੍ਰਾਪਤੀ ਹੋਵੇਗੀ।
ਖੜਗ ਸਿਪਰ ਗੁਰ ਆਪਣੇ ਰਾਜੇ ਸੁਤ ਦੀਨੇ।
ਕਲਗੀਧਰ ਜੀ ਨੇ ਆਪਣੇ ਗਾਤਰੇ ਦੀ ਸ਼੍ਰੀ ਸਾਹਿਬ ਔਰ ਇੱਕ ਢਾਲ ਉਹ ਰਾਜੇ ਦੇ ਪੁੱਤਰ ਨੂੰ ਬਖਸ਼ਿਸ਼ ਕੀਤੀ, ਜੋ ਹੁਣ ਤਾਂ ਹੀ ਉਹਨਾਂ ਦੇ ਪਰਿਵਾਰ ਦੇ ਪਾਸ ਹੈ। ਇੱਕ ਢਾਲ ਤੇ ਗਾਤਰੇ ਦੀ ਸ਼੍ਰੀ ਸਾਹਿਬ ਕਲਗੀਧਰ ਜੀ ਨੇ ਰਾਜੇ ਦੇ ਪੁੱਤਰ ਨੂੰ ਬਖਸ਼ਿਸ਼ ਕੀਤੀ।
ਗੁਰਸਥਾਨ ਰਚ ਕਰ ਰੱਖੋ ਪੂਜੋ ਹਿਤ ਪੀਨੇ।
ਆਖਿਆ ਰਾਣੀ ਨੂੰ ਵੀ ਥੜਾ ਬਣਾ ਕੇ ਸੋਹਣਾ ਗੁਰੂ ਨਮਿਤ, ਇਹ ਦੋਵੇਂ ਚੀਜ਼ਾਂ ਢਾਲ ਵੀ ਤੇ ਸ਼੍ਰੀ ਸਾਹਿਬ ਉਸ ਥੜੇ ਤੇ ਰੱਖ ਕੇ ਪੂਜਾ ਕਰਨੀ ਹੈ, ਭਾਵਨਾ ਦੇ ਨਾਲ ਸਤਿਕਾਰ ਰੱਖਣਾ ਹੈ।
ਪੁਰਵੋ ਮਨ ਕੀ ਕਾਮਨਾ ਸਗਰੇ ਸੁਖ ਪਾਵੋ।
ਤੁਹਾਡੇ ਮਨ ਦੀ ਕਾਮਨਾ ਪੂਰਨ ਹੋਵੇਗੀ, ਤੁਸੀਂ ਸਾਰੇ ਸੁਖ ਪ੍ਰਾਪਤ ਕਰੋਗੇ।
ਪੰਚਾਮ੍ਰਿਤ ਆਗੇ ਤਰੋ ਅਰਦਾਸ ਕਰਾਵੋ।
ਔਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ, ਉਹ ਜਦੋਂ ਵੀ ਅਰਦਾਸ ਕਰਨੀ ਆ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ, ਫਿਰ ਇਸ ਸ਼ਸਤਰ ਦੇ ਸਨਮੁਖ ਸ਼੍ਰੀ ਸਾਹਿਬ ਤੇ ਢਾਲ ਦੇ ਸਨਮੁਖ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ ਅਰਦਾਸ ਕਰਨੀ ਹੈ।
ਪੀਰ ਪਰੀ ਮਿਟ ਜਾਏ ਹੈ ਜੋ ਹੋਏ ਅਭਿਲਾਖਾ।
ਜੇ ਕੋਈ ਭੀੜ ਹੋਵੇਗੀ ਤਾਂ ਮਿਟ ਜਾਏਗੀ, ਜੇ ਕੋਈ ਅਭਿਲਾਖਾ ਹੋਵੇਗੀ ਕਾਮਨਾ ਹੋਵੇਗੀ ਤਾਂ ਅਰਦਾਸ ਕੀਤਿਆਂ ਪੂਰੀ ਹੋਵੇਗੀ।
ਸੋ ਪੂਰਨ ਤੈ ਹੋਵੇਗੀ ਨਿਤ ਹੋਏ ਹੈ ਰਾਖਾ।
ਔਰ ਸਾਹਿਬ ਜੀ ਤੁਹਾਡੀ ਰੱਖਿਆ ਕਰਨਗੇ, ਤੁਹਾਡੀ ਅਭਿਲਾਖਾ ਪੂਰਨ ਹੋਵੇਗੀ।
ਗ੍ਰਹਿਣ ਕਰੋ ਗ੍ਰਹਿ ਰਾਖੀਐ ਸਨਮਾਨ ਸਮੇਤਾ।
ਦੋਵੇਂ ਵਸਤੂਆਂ ਗ੍ਰਹਿਣ ਕਰਕੇ ਆਪਣੇ ਘਰ ਰੱਖ ਲੋ ਤੇ ਦੋਨਾਂ ਦਾ ਸਨਮਾਨ ਰੱਖਣਾ, ਢਾਲ ਦਾ ਵੀ ਤੇ ਸ਼੍ਰੀ ਸਾਹਿਬ ਦਾ ਵੀ।
ਪੁਸ਼ਪ ਧੂਪ ਨਿਤ ਦੀਜੀਏ ਨਿਜ ਪਿਖੋ ਨਿਕੇਤਾ।
ਰੋਜ਼ ਦੀਵਾ ਜਗਾਉਣਾ, ਪੁਸ਼ਪਾਦਕ ਦੀ ਚਰਚਣ ਕਰਨਾ, ਧੂਪ ਤਖਾਉਣੀ ਹੈ, ਏਦਾਂ ਭਾਵਨਾ ਕਰਕੇ ਪੂਜਾ ਕਰਨੀ ਨਾ ਸ਼ਸਤਰਾਂ ਦੀ।
ਸ਼੍ਰੀ ਮੁਖ ਤੇ ਸਭ ਬਚਨ ਸੁਣ ਰਾਣੀ ਹਰ ਖਾਨੀ।
ਕਲਗੀਧਰ ਜੀ ਦੇ ਬਚਨ ਸੁਣ ਕੇ ਰਾਣੀ ਬੜੀ ਖੁਸ਼ ਹੋਈ, ਦੋਵੇਂ ਵਸਤੂਆਂ ਲੈ ਕੇ।
ਛਾਦ ਬਸਤਰ ਤੇ ਹੱਥ ਜੁਗ ਚੁੱਕ ਹੈ ਅਗਵਾਨੀ।
ਇਹਨੇ ਆਪਣੇ ਹੱਥ ਨਾ ਏਦਾਂ ਕੱਪੜੇ ਨਾਲ ਏਦਾਂ ਉੱਪਰਲੇ ਪਾਸੇ ਕੱਪੜਾ ਪਾ ਲਿਆ ਕਿ ਗੁਰੂ ਸਾਹਿਬ ਦੀਆਂ ਵਸਤੂਆਂ ਹਨ, ਉਹ ਸਤਿਕਾਰ ਵਾਸਤੇ ਆਪਣੇ ਹੱਥਾਂ ਵਿੱਚ ਦੋਵੇਂ ਵਸਤੂਆਂ ਲੈ ਲਈਆਂ।
ਮਹਾਰਾਜ ਤੁਮ ਦਾਤ ਵੱਡ ਕੋ ਸਕੇ ਮਿਟਾਈ।
ਕਹਿਣ ਲੱਗੀ ਮਹਾਰਾਜ ਆਪ ਜੀ ਦੀ ਦਾਤ ਵੱਡੀ ਹੈ, ਕੌਣ ਐਸਾ ਜਿਹੜਾ ਇਸ ਦਾਤ ਨੂੰ ਮੇਟ ਸਕੇ।
ਪ੍ਰੇਮ ਬਸੀ ਦ੍ਰਿੜ ਬਿਰਦ ਹੈ ਪੁਨ ਦਿਆਲ ਗੁਸਾਈ।
ਆਪ ਜੀ ਦਾ ਬਰ ਬਿਰਦ ਪ੍ਰੇਮ ਬਸੀਕਾਰ ਹੈ, ਔਰ ਸਦਾ ਪ੍ਰੇਮ ਦੇ ਵਸ ਹੋ ਕੇ ਦਿਆਲੂ ਕਰਦੇ ਹੋ, ਦਇਆ ਕਰਦੇ ਹੋ, ਐਸੇ ਦਿਆਲੂ ਹੋ।
ਸਤਿਗੁਰ ਕਰ ਅਰਬਿੰਦ ਤੇ ਬਖਸ਼ੀ ਲੱਖ ਦਾਸਾ।
ਆਪ ਜੀ ਨੇ ਬਖਸ਼ਿਸ਼ ਕੀਤੀ, ਆਪ ਜੀ ਆਪਣੇ ਹੱਥੋਂ ਇਹ ਦਾਤ ਬਖਸ਼ਿਸ਼ ਕਰਕੇ ਸਾਨੂੰ ਨਿਵਾਜਿਆ ਹੈ।
ਹਾਥਨ ਪਰ ਰਾਨੀ ਤਰੇ ਔਰ ਆਨੰਦ ਰਾਸਾ।
ਦਾ ਬੜਾ ਆਨੰਦਿਤ ਹੋਇਆ, ਦੋਵੇਂ ਵਸਤੂਆਂ ਸਤਿਗੁਰਾਂ ਦੇ ਕੋਲੋਂ ਲੈ ਕੇ ਵੀ ਸਤਿਗੁਰਾਂ ਦੇ ਅੰਗਾਂ ਨਾਲ ਲੱਗੀਆਂ ਹੋਈਆਂ, ਇਹ ਦੋਵੇਂ ਵਸਤੂਆਂ ਮਹਾਨ ਤੇ ਪਵਿੱਤਰ ਹਨ, ਕਲਗੀਧਰ ਦਾ ਹੀ ਰੂਪ ਹਨ।
ਪੁਨ ਸਿਰ ਪਰ ਤਰ ਚੌਂਪ ਸੋ ਸੁਤ ਸੀਸ ਚੁਹਾਏ।
ਇਹਨੇ ਆਪਣੇ ਸੀਸ ਤੇ ਧਰ ਕੇ ਅਦਬ ਕੀਤਾ, ਫਿਰ ਆਪਣੇ ਬੱਚੇ ਦੇ ਮੱਥੇ ਨਾਲ ਸਪਰਸ਼ ਕਰਾਇਆ ਸ਼੍ਰੀ ਸਾਹਿਬ ਤੇ ਢਾਲ ਨੂੰ।
ਕਸਿਓ ਬਿਛੋਨ ਪ੍ਰਿਅੰਕ ਪਰ ਸਨਮਾਨ ਟਿਕਾਏ।
ਸੁੰਦਰ ਪਲਗਾ ਨਵਾਂ ਬਣਾਇਆ, ਉਹਦੇ ਤੇ ਸਾਫ ਨਵਾਂ ਬਸਤਰ ਵਿਛਾ ਕੇ, ਸੋਹਣਾ ਚਿੱਟਾ ਚਾਦਰਾ ਵਿਛਾ ਕੇ, ਫਿਰ ਉਸ ਪਲਗੇ ਦੇ ਉੱਤੇ ਸ਼੍ਰੀ ਸਾਹਿਬ ਤੇ ਢਾਲ ਰੱਖ ਕੇ ਪੂਜਾ ਕੀਤੀ, ਨਮਸਕਾਰ ਕੀਤੀ। ਜਿੰਨਾ ਚਿਰ ਰਾਣੀ ਜਿਉਂਦੀ ਰਹੀ ਉਸੇ ਅਦਬ ਸਤਿਕਾਰ ਨਾਲ ਸਤਿਗੁਰੂ ਜੀ ਦੀਆਂ ਦੋਨਾਂ ਵਸਤੂਆਂ ਦੀ ਪੂਜਾ ਕਰਦੀ ਰਹੀ।
ਇਤਿਆਦਿਕ ਬਰ ਦਏ ਗੁਰ ਠਾਂਡੀ ਤਬ ਹੋਏ।
ਇਹਦਾ ਵਰ ਦੇ ਕੇ ਰਾਣੀ ਨੂੰ ਕਲਗੀ ਧਰ ਜੀ ਖੜੇ ਹੋਏ।
ਵਹਿਰ ਚਲਨ ਕੋ ਚਿਤ ਚੇਓ ਰਾਣੀ ਦ੍ਰਿਗ ਜੋਏ।
ਕਿਲੇ ਚੋਂ ਬਾਹਰ ਜਾਣ ਵਾਸਤੇ ਚੱਲੇ ਰਾਣੀ ਨੇਤਰਾਂ ਨਾਲ ਦਰਸ਼ਨ ਕਰਦੀ ਹੈ।
ਚਲੀ ਸੰਗ ਕਰ ਜੋਰਤੀ ਕਰ ਬੇਸਨ ਮਾਨਾ।
ਸਤਿਗੁਰਾਂ ਨੂੰ ਵਿਦਾ ਕਰਨ ਲਈ ਹੱਥ ਜੋੜ ਕੇ ਨਾਲ ਨਾਲ ਚੱਲ ਪਈ ਸਨਮਾਨ ਕਰਦਿਆਂ।
ਵੈਰ ਦੁਰਗ ਨਿਕਸੀ ਜਬੇ ਸ਼੍ਰੀ ਬਦਨ ਬਖਾਨਾ।
ਕਿਲੇ ਚੋਂ ਬਾਹਰ ਤੱਕ ਆਈ ਤੇ ਫਿਰ ਕਲਗੀਧਰ ਜੀ ਬੋਲੇ,
ਥਿਰੋ ਗੁਰੂ ਸਿਮਰੋ ਸਦਾ ਪਰ ਲੋਕ ਸੁਧਾਰੋ।
ਲੱਗੇ ਰਾਣੀ ਤੁਸੀਂ ਹੁਣ ਮਹਿਲਾਂ ਚ ਥਿਰੋ ਤੇ ਗੁਰੂ ਗੁਰੂ ਜਪੋ ਔਰ ਆਪਣਾ ਪਰਲੋਕ ਸਵਾਰੋ।
ਚਲੇ ਬੰਸ ਹੋਏ ਰਾਜ ਥਿਰ ਨਿਤ ਹਰ ਉਰ ਤਾਰੋ।
ਬੰਸ ਚੱਲੇਗਾ ਔਰ ਬੰਸ ਵਿੱਚ ਰਾਜ ਭਾਗ ਵੀ ਰਵੇਗਾ। ਆਪਣੇ ਹਿਰਦੇ ਚ ਗੁਰੂ ਦਾ ਧਿਆਨ ਗੁਰੂ ਕਾ ਭੈ ਸਦਾ ਵਾਸਤੇ ਰੱਖਣਾ। ਆਪਣੀ ਬੰਸ ਨੂੰ ਵੀ ਇਹ ਕਹਿ ਦੇਣਾ ਹੈ,
ਇਮ ਤੀਰਜ ਦੇ ਕਰ ਗਏ ਪ੍ਰਭ ਮਹਾ ਕਿਰਪਾਲਾ।
ਧੀਰਜ ਦੇ ਕੇ ਪਰਮ ਕਿਰਪਾਲੂ ਸਤਿਗੁਰੂ ਕਲਗੀਧਰ ਜੀ ਚੱਲ ਪਏ।
ਮੁਕਤ ਆਦ ਬਖਸ਼ਣ ਕਰੇ ਪਿਕ ਪ੍ਰੇਮ ਵਿਸਾਲਾ।
ਸਤਿਗੁਰੂ ਪ੍ਰੇਮ ਵੇਖ ਕੇ ਮੁਕਤੀ ਦਾ ਦਾਨ ਵੀ ਬਖਸ਼ ਕੇ ਨਿਵਾਜਦੇ ਨੇ, ਐਸੇ ਦਿਆਲੂ ਹਨ।
ਇਸ ਬਿਦ ਲਖ ਜੇ ਭਜਤ ਨੇ ਸੇ ਅਤਮਤ ਹੀ ਨਾ।
ਜਿਹੜੇ ਸਤਿਗੁਰੂ ਜੀ ਨੂੰ ਐਸਾ ਜਾਣ ਕੇ ਵੀ ਕਿ ਗੁਰੂ ਸਾਹਿਬ ਦਿਆਲੂ ਨੇ ਕਿਰਪਾਲੂ ਨੇ, ਫਿਰ ਵੀ ਜਿਹੜੇ ਕਲਗੀਧਰ ਦਾ ਭਜਨ ਨਹੀਂ ਕਰਦੇ ਉਹ ਮਾੜੀ ਮਤ ਵਾਲੇ ਹਨ।
ਤਹੁ ਲੋਕ ਮੈਂ ਕਿਤੋਂ ਕੋ ਕਾਜ ਨਾ ਕਰ ਲੀ ਨਾ।
ਉਹਨਾਂ ਦੇ ਦੋਵੇਂ ਜਹਾਨ ਵਿਗੜ ਜਾਂਦੇ ਨੇ ਜਿਹੜੇ ਕਲਗੀਧਰ ਦਾ ਭਜਨ ਨਹੀਂ ਕਰਦੇ, ਕਲਗੀਧਰ ਜੀ ਨੂੰ ਨਹੀਂ ਆਰਾਧਦੇ। ਉਹਨਾਂ ਦਾ ਲੋਕ ਵੀ ਵਿਗੜ ਜਾਂਦਾ, ਪਰਲੋਕ ਵੀ ਵਿਗੜ ਜਾਂਦਾ ਹੈ।
ਦਿਨ ਬਿਤਾਏ ਪੁਨ ਨਿਸਾ ਕੋ ਸੁਪਤੇ ਸੁਖ ਪਾਏ।
ਦੂਸਰਾ ਦਿਨ ਵੀ ਸਤਿਗੁਰਾਂ ਨੇ ਰਾਏਪੁਰ ਬਤੀਤ ਕੀਤਾ, ਰਾਤ ਨੂੰ ਆਸਣ ਤੇ ਸੁਖ ਮਾਣਿਆ।
ਬੜੀ ਪ੍ਰਾਤ ਜਾਗੇ ਪ੍ਰਭੂ ਨਿਤ ਕ੍ਰਿਆ ਸਜਾਏ।
ਅੰਮ੍ਰਿਤ ਵੇਲੇ ਪਾਤਸ਼ਾਹ ਜੀ ਉੱਠੇ, ਜੋ ਸਾਹਿਬ ਦਾ ਨਿਤਨੇਮ ਹੈ ਉਹ ਨਿਤ ਕੀਤਾ।
ਕਹੇ ਕਵੀ ਸ਼ਰ ਤਾਂ ਕੇ ਹੇਰੇ ਸਿਰਦਾਰਾ।
ਮਹਾਕਵੀ ਭਾਈ ਸੰਤੋਖ ਸਿੰਘ ਜੀ ਦੀ ਗਵਾਹੀ ਭਰਦੇ ਆ, ਕਹਿੰਦੇ ਉੱਥੇ ਦੇ ਜਿਹੜੇ ਸਰਦਾਰ ਨੇ ਰਾਏਪੁਰ ਦੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਕਹਿੰਦੇ ਮੈਂ ਉਹ ਵੇਖੇ ਨੇ ਜਿਹੜੇ ਰਾਣੀ ਦੀ ਅੱਗੋਂ ਅੰਸ ਬੰਸ ਚੱਲੀ। ਕਹਿੰਦੇ ਉੱਥੋਂ ਜਿਹੜੇ ਉਹ ਰਾਏਪੁਰ ਦੇ ਜਿਹੜੇ ਸਰਦਾਰ ਨੇ ਰਾਣੀ ਰਾਏਪੁਰ ਦੇ, ਉਹ ਅਸੀਂ ਵੇਖੇ ਹਨ।
ਅਬਲੇ ਮਾਨੇ ਦੁਰਗ ਮੈਂ ਸ਼ੁਭ ਥਾਨ ਸੁਧਾਰਾ।
ਹਾਲੇ ਵੀ ਉਹਨਾਂ ਨੇ ਆਪਣੇ ਕਿਲੇ ਵਿੱਚ ਭਾਈ ਸਾਹਿਬ ਕਹਿੰਦੇ ਜਗ੍ਹਾ ਬਣਾਈ ਹੋਈ ਹੈ, ਕਲਗੀਧਰ ਜੀ ਦੇ ਸ਼ਸਤਰ ਪਲੰਘੇ ਤੇ ਰੱਖ ਕੇ ਉੱਤੇ ਚਦੋਆ ਤਾਣ ਕੇ ਬੜੇ ਅਦਬ ਨਾਲ ਸੇਵਾ ਟਹਿਲ ਕਰਦੇ ਹਨ।
ਦੁਐ ਪ੍ਰਾਤਾ ਥੇ ਹਮ ਪਿਖੇ ਗੁਰ ਬਰ ਨਿਤ ਸਾਚਾ।
ਭਾਈ ਸਾਹਿਬ ਕਹਿੰਦੇ ਦੋ ਭਰਾ ਸੀ, ਅਸੀਂ ਉਹ ਵੇਖੇ ਨੇ। ਕਹਿੰਦੇ ਗੁਰੂ ਸਾਹਿਬ ਦੇ ਬਚਨ ਸੱਚ ਹੋਏ ਵੀ ਬੰਸ ਬੜਾ ਵਧਿਆ, ਰਾਣੀ ਦਾ ਤਾਂ ਇੱਕੋ ਪੁੱਤਰ ਸੀ ਪਰ ਅੱਗੇ ਉਹਨਾਂ ਦਾ ਪਰਿਵਾਰ ਬਹੁਤ ਵਧਿਆ, ਕਲਗੀਧਰ ਜੀ ਦੇ ਬਚਨ ਸੱਚ ਹੋਏ।
ਭਾਈ ਪ੍ਰਾਤ ਗੁਰ ਹੇਰ ਕੈ ਮੁਖ ਕੂਚ ਉਬਾਚਾ।
ਅਗਲਾ ਦਿਨ ਜਦੋਂ ਚੜਿਆ ਗੁਰਦੇਵ ਨੇ ਚਾਲੇ ਮਾਰਨ ਦਾ ਹੁਕਮ ਕੀਤਾ।
ਕਰਿਓ ਅਰੂੜਨ ਹਿਆ ਤਬੇ ਮਾਰਗ ਮੈਂ ਚਾਲੇ।
ਤੇ ਸਵਾਰ ਹੋਏ ਪਾਤਸ਼ਾਹ ਜੀ ਰਾਣੀ ਰਾਏਪੁਰ ਤੋਂ ਚੱਲ ਕੇ ਜਿੱਥੇ ਡਾਢਾ ਸਾਹਿਬ ਗੁਰਦੁਆਰਾ ਹੈ ਇਸ ਪਾਸੇ ਨੂੰ ਚੱਲ ਕੇ ਆਏ।
ਕਰਤ ਨਿਹਾਲ ਅਨੇਕ ਕੋ ਪ੍ਰਭੂ ਮਹਾ ਕਿਰਪਾਲੇ।
ਮਹਾਨ ਕਿਰਪਾਲੂ ਸਤਿਗੁਰੂ ਜੀ ਬਹੁਤ ਥਾਵਾਂ ਨੂੰ ਭਾਗ ਲਾਉਂਦਿਆਂ ਪਵਿੱਤਰ ਕਰਦਿਆਂ ਹੋਇਆਂ ਕੀਰਤਪੁਰ ਸਾਹਿਬ ਆਨੰਦਪੁਰ ਸਾਹਿਬ ਪੁੱਜ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਬਾਜਾਂ ਵਾਲੇ ਸਾਹਿਬ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ।
ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ
ਆਪੇ
ਚਲਾਇਆ ਪੈ ਗੁਰ ਚੇਲਾ ਵਾਹਿਗੁਰੂ 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 हे अच्युत हे पार ब्रह्म हे पुरन हे सर्वम हे संगी हे निरंकार हे गोविंद हे गुण निदान हे अपरंपर हर हरे हे संत कै सदा संग हे ठाकुर हो दास रूप नानक दीजै नाम दान आए प्रभ शरणागति एक अखर हर मन बस्त वाहिगुरु नाम जहाज है जो शरदा कर सेव दे वाहिगुरु नाम जहाज है जो शरदा कर सेव दे वाहिगुरु जी का खालसा वाहिगुरु जी की फतेह।